तेहे मिलंत जम त्रास मिटाई, एक अरदास पाठ कीरत की। गुरु रामदास रखो शरणाई, जो बुलावे है त्यों बोले है स्वामी, कुदरत कौन हमारी, साध संग नानक जस गायो, जो प्रभु की अत प्यारी, साध संग नानक जस गायो, जो प्रभु की अत प्यारी। वाहिगुरु जी का खालसा, वाहिगुरु जी की फतेह। पतत पावन जहरा जहूर, हाजरा हजूर, पलत पलत के राखे, नाम बाणी के बोहित, पल जो के जहाज, दसों पातशाहियों के आत्म स्वरूप, जुगो जुग अटल, तन तन साहिब श्री गुरु ग्रंथ साहिब पातशाह महाराज जी की पावन हजूरी अंदर अमृत वेले दे दवाना दियां हाजरी भर रही गुरु की साजी नवाजी, गुरु खालसा साथ जीओ। सतगुरु महाराज जी का कोटान कोट शुक्र है, अमृत वेले दर्शन दे के निहाल कीता है, नितनेम होए हन श्री आशा जी दीवार दे कीर्तन। उपरंत कुछ समा गुरमत विचार द्वारा अपने समय नू सफल करन दा जो सतगुरु महाराज जी ने सफाक समा बख्श कीता है, आओ जिस प्रकार सतगुरु महाराज जी दे पावन हुक्म आग्या दा पालन करदे होए सदवलिहारी तिना जे सुनते हर कथा, पूरे ते प्रधान नवाब है प्रभ मथा। सतगुरु महाराज जी ने जड़े नितनेम अनुसार हर रोज़ ही नेम दे नाल गुरु दे दर ते आ करके हाजरी भरदे हन। साहिब श्री गुरु अर्जन देव महाराज जी कहिंदे, सदवलिहारी तिना जे सुनते हर कथा। जिहड़े कहिंदे परमात्मा दे नाम दी सिफ सलाह नूं सुणदे हन, उहनां तों मैं सदा ही बलिहारे सदके जांदा हाँ। जदों जीव संसार दे विच आउंदा है ते पुन्नां दी पूंजी लै के आउंदा है, क्योंकि पाप पुन्न दोनों भाई, दोनों मिलके सृष्ट उपाई। पाप ते पुन्न दे आसरे अपनी देह है, जदों पाप ते पुन्न खत्म हो जांदे ने उदों फिर ज्ञान हो जांदा है। तो पाप ते पुन्न दे करके ही आपां संसार विच आउंदे आ, जदों ज़्यादा पाप हो जांदे ने उदों जिहड़ा जीव है नरकां विच जांदा है, जो ज़्यादा पुन्न हो जांदे है फिर ये सुरगां दे विच आउंदा है। जदों ये मिश्रित होंदे हन बराबर हो जाते हैं फिर मनुखा देही मिलती है, तो मनुखा देही दे विच उस परमात्मा की याद अपने मन में वसा करके उस परमात्मा दे विच अभेद होने वास्ते जिहड़ा मनुखा जन्म है एक साधन है। ये शरीर क्योंकि मनुखा शरीर जिहड़ा है ये साध संग जी भोग जोन नहीं है, ये साधन जोन है, क्योंकि जिहड़े बाकी दियां जूनां हन ਉਹਨਾਂ ਜੂਨਾਂ ਦੇ ਵਿੱਚ ਜਿਹੜੇ ਜੀਵ ਨੇ ਉਹ ਕੋਈ ਸ਼ੁਭ ਕਰਮ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਕੋਲ ਵਿਚਾਰ ਨਹੀਂ ਹੈ, ਉਹਨਾਂ ਕੋਲ ਤਨ ਤਾਂ ਹੈ, ਉਹਨਾਂ ਕੋਲ ਮਨ ਨਹੀਂ ਹੈ। ਨਿੰਦਰਾ ਭੋਜਨ ਭੋਗ ਪੈ ਇਹ ਪਸ ਪਰਖ ਸਮਾਨ, ਨਿੰਦਰਾ ਸੌਣਾ ਭੋਜਨ ਖਾਣਾ ਭੈ ਡਰ ਦੇ ਵਿੱਚ ਰਹਿਣਾ ਅਤੇ ਭੋਗਣਾ ਇਹ ਪਸ ਪਰਖ ਸਮਾਨ। ਅਤੇ ਪਸ਼ੂਆਂ ਦੇ ਵਿੱਚ ਵੀ ਔਗੁਣ ਨੇ ਅਤੇ ਬੰਦੇ ਵਿੱਚ ਵੀ ਔਗੁਣ ਨੇ, ਨਿੰਦਰਾ ਸੌਣਾ ਭੋਜਨ ਖਾਣਾ ਅਤੇ ਭੈ ਵਿੱਚ ਰਹਿਣਾ ਅਤੇ ਭੋਗਾਂ ਦੇ ਵਿੱਚ ਫਸ ਕੇ ਰਹਿ ਜਾਣਾ। ਨਿੰਦਰਾ ਭੋਜਨ ਭੋਗ ਪੈ ਇਹ ਪਸ ਪਰਖ ਸਮਾਨ, ਫਿਰ ਵਾਧਾ ਕਿਹੜੀ ਗੱਲ ਦਾ ਹੈ ਮਨੁੱਖ ਦੇ ਵਿੱਚ। ਨਰਨ ਗਿਆਨ ਨਿਜ ਅਧਕਤਾ ਗਿਆਨ ਬਿਨਾਂ ਪਸ ਜਾਣ, ਨਰਨ ਕੀ ਮਨੁੱਖ ਦੇ ਵਿੱਚ ਇਹੀ ਵਾਧਾ ਹੈ, ਨਿਜ ਕੀ ਉਹਦੇ ਵਿੱਚ ਆਪਣੇ ਵਿੱਚ ਅਧਕਤਾ ਕੀ ਇਸ ਗੱਲ ਦਾ ਵਾਧਾ ਹੈ। ਨਰਨ ਗਿਆਨ ਨਿਜ ਅਧਕਤਾ ਇਹ ਅਧਕਤਾ ਹੈ ਕਿ ਜੀਵ ਜਿਹੜਾ ਹੈ ਮਨੁੱਖ ਹੈ ਕਿ ਉਹ ਆਪਣੇ ਸਰੂਪ ਦਾ ਗਿਆਨ ਹਾਸਿਲ ਕਰੇ। ਗਿਆਨ ਬਿਨਾਂ ਪਸ ਜਾਣ, ਜੇ ਕਹਿੰਦੇ ਗਿਆਨ ਹਾਸਿਲ ਨਹੀਂ ਕੀਤਾ ਅਤੇ ਗਿਆਨ ਬਿਨਾਂ ਗਿਆਨ ਪ੍ਰਾਪਤ ਕੀਤੇ ਗਿਆਨ ਬਿਨਾਂ ਪਸ ਜਾਣ, ਫਿਰ ਕਹਿੰਦੇ ਉਹਦੀ ਜਿਹੜੀ ਗਿਣਤੀ ਹੈ ਉਹ ਪਸ਼ੂਆਂ ਦੇ ਵਿੱਚ ਹੈ। ਜਿਨ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੋ ਨਾ ਆਖੀਆਂ ਪਸ਼ੂ ਢੋਰ ਗਵਾਰ। ਜਿਨ੍ਹਾਂ ਨੇ ਸਤਿਗੁਰ ਪੁਰਖ ਦੀ ਸੇਵਾ ਨਹੀਂ ਕੀਤੀ ਮਨ ਕਰਕੇ ਅਤੇ ਤਨ ਕਰਕੇ, ਸ਼ਬਦ ਨਾ ਕੀਤੋ ਵਿਚਾਰ ਅਤੇ ਸ਼ਬਦ ਦੀ ਵਿਚਾਰ ਨਹੀਂ ਕੀਤੀ, ਅਤੇ ਮਹਾਰਾਜ ਕਹਿੰਦੇ ਉਹ ਫਿਰ ਮਾਨਸ ਜੋ ਨਾ ਆਖੀਆਂ, ਕਹਿੰਦੇ ਫਿਰ ਉਹਨਾਂ ਨੂੰ ਬੰਦੇ ਨਹੀਂ ਕਿਹਾ ਜਾ ਸਕਦਾ। ਮਹਾਰਾਜ ਕਹਿੰਦੇ ਫਿਰ ਉਹ ਪਸ਼ੂ ਢੋਰ ਗਵਾਰ। ਇੱਥੇ ਤਾਂ ਮਹਾਰਾਜ ਨੇ ਤੁਲਨਾ ਕੀਤੀ ਹੈ ਬੰਦੇ ਦੀ, ਕਹਿੰਦੇ ਵੀ ਉਹ ਪਸ਼ੂਆਂ ਦੀ ਨਹੀਂ ਆਈ ਹੈ, ਪਰ ਇਦੋਂ ਅਗਲੀ ਗੱਲ ਮਹਾਰਾਜ ਕਹਿੰਦੇ ਹਨ ਜਿਹੜੇ ਕਹਿੰਦੇ ਪਰਮਾਤਮਾ ਨੇ ਤੈਨੂੰ ਇਹ ਮਨੁੱਖਾ ਦੇਹੀ ਬਖਸ਼ ਕੀਤੀ ਹੈ, ਇਹ ਮਨੁੱਖਾ ਦੇਹੀ ਤੈਨੂੰ ਬਖਸ਼ ਕੀਤੀ ਹੈ ਕਿ ਪਰਮਾਤਮਾ ਦੀਆਂ ਸਿਫ ਸਲਾਹਾਂ ਕਰ ਅਤੇ ਜੇਵਾ ਦੇ ਨਾਲ ਉਸ ਦਾ ਸਿਮਰਨ ਕਰ ਅਤੇ ਕੰਨਾਂ ਦੇ ਨਾਲ ਉਹਦਾ ਜਸ ਸਰਵਣ ਕਰ। ਜੇ ਤੂੰ ਇਹ ਕਰਮ ਨਹੀਂ ਕਰਦਾ ਤਾਂ ਫਿਰ ਮਾਇ ਕਹਿੰਦੇ ਜੋ ਉਹਨਾਂ ਸੁਣਿਆ ਹੈ ਜਸ ਪਰਮਾਨੰਦਾ ਅਤੇ ਪਸ਼ ਪੰਖੀ ਤ੍ਰਿਗਤ ਜੋਨ ਅਤੇ ਮੰਦਾ। ਜਿਹੜੇ ਕਹਿੰਦੇ ਪਰਮਾ ਆਨੰਦ ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫ ਸਲਾਹਾਂ ਨੂੰ ਸਰਵਣ ਨਹੀਂ ਕਰਦਾ, ਜੋ ਉਹਨਾਂ ਸੁਣਿਆ ਜਸ ਪਰਮਾਨੰਦਾ, ਜੋ ਪਰਮ ਆਨੰਦ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਅਤੇ ਪਸ਼ ਪੰਖੀ ਤ੍ਰਿਗਤ ਜੋਨ ਅਤੇ ਮੰਦਾ, ਕਹਿੰਦੇ ਫਿਰ ਉਹ ਪਸ਼ੂਆਂ ਅਤੇ ਪੰਛੀਆਂ ਤ੍ਰਿਗਤ ਜੋਨਾਂ ਨੇ ਜਿਵੇਂ ਸੱਪ ਟੂਹੇ, ਕਹਿੰਦੇ ਉਹਨਾਂ ਤੋਂ ਵੀ ਮੰਦਾ ਮਹਾਰਾਜ ਕਹਿੰਦੇ। ਅਤੇ ਇਹ ਜਿਹੜੇ ਸ਼ਬਦ ਨੇ ਅਤੇ ਮਹਾਰਾਜ ਨੇ ਇੱਕ ਜਗ੍ਹਾ ਨਹੀਂ ਅਤੇ ਕਈ ਜਗ੍ਹਾ ਮਹਾਰਾਜ ਨੇ ਇਸ ਤਰ੍ਹਾਂ ਦੇ ਸ਼ਬਦ ਵਰਤੇ। ਇਹ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਇਸ ਕਰਕੇ ਵਰਤਿਆ ਕਿ ਨਰ ਅਚੇਤ, ਕਹਿੰਦੇ ਤੂੰ ਅਚੇਤ ਹੋ ਰਹੇ ਹੈ, ਕਿਉਂਕਿ ਜਦੋਂ ਕੋਈ ਬੰਦਾ ਜ਼ਿਆਦਾ ਢੀਠ ਹੋ ਜਾਵੇ ਫਿਰ ਉਸਦਾ ਢੀਠ ਪੁਣਾ ਦੂਰ ਕਰਨ ਵਾਸਤੇ ਫਿਰ ਕੋਈ ਸਖ਼ਤ ਸ਼ਬਦ ਵਰਤਣੇ ਪੈਂਦੇ ਅਤੇ ਫਿਰ ਬੰਦੇ ਨੂੰ ਥੋੜ੍ਹੀ ਬਹੁਤੀ ਜਾਗਰਤੀ ਹੁੰਦੀ ਹੈ। ਅਤੇ ਵੈਸੇ ਵੀ ਸਤਿਗੁਰੂ ਮਹਾਰਾਜ ਜੀ ਆਪਣੇ ਸਿੱਖਾਂ ਦੇ ਨਾਲ ਅਤੇ ਜਿਆਸੂ ਦੇ ਨਾਲ ਮਾੜੇ ਹਿੱਤ ਕਰਦੇ, ਕਿਉਂਕਿ ਜਦੋਂ ਮਾਤਾ ਦਾ ਬੱਚਾ ਕਿਸੇ ਬੀਬੀ ਦਾ ਬੱਚਾ ਉਹਦਾ ਕਹਿਣਾ ਨਾ ਮੰਨੇ ਫਿਰ ਉਹ ਬੱਚੇ ਨੂੰ ਤਾੜਨਾ ਕਰਦੀ ਹੈ ਅਤੇ ਤਾੜਨਾ ਕਰਦੀ ਹੈ ਅਤੇ ਕਈ ਵਾਰ ਉਹਦੇ ਅਤੇ ਥੋੜ੍ਹੀ ਬਹੁਤੀ ਚਪੇੜ ਵੀ ਮਾਰਦੀ ਹੈ ਕਿ ਬੱਚਾ ਕਿਤੇ ਕੁਰਾਹੇ ਨਾ ਪੈ ਜਾਵੇ। ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਸ਼ਬਦਾਂ ਦੀਆਂ ਚਪੇੜਾਂ ਮਾਰਦੇ ਨੇ ਅਤੇ ਮਹਾਰਾਜ ਕਹਿੰਦੇ ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ, ਕਹਿੰਦੇ ਇਹ ਬੰਦਿਆ ਤੂੰ ਸੂਕਰ ਸੂਰਾਂ ਦੀ ਜੋਨ, ਕੂਕਰ ਕੇ ਕੁੱਤਿਆਂ ਦੀ ਜੋਨ, ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ, ਤੂੰ ਹੁਣ ਤਾਂ ਸ਼ਰਮ ਕਰ ਤੂੰ ਇਹ ਜੂਨਾਂ ਦੇ ਵਿੱਚ ਹੋ ਕੇ ਆਇਆ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਪਰਮੇਸ਼ੁਰ ਦਾ ਨਾਮ ਜੋ ਅੰਮ੍ਰਿਤ ਹੈ ਉਹਨੂੰ ਛੱਡ ਕਰਕੇ ਤੂੰ ਅਤੇ ਹੁਣ ਵੀ ਤੇ ਜ਼ਹਿਰ ਦੀ ਨਿਆਈ ਜਿਹੜੇ ਦੁਨਿਆਵੀ ਜਿਹੜੇ ਵਿਸ਼ੇ ਵਿਕਾਰ ਨੇ ਤੂੰ ਉਹਨਾਂ ਦੇ ਮਗਰ ਤੁਰਿਆ ਫਿਰਦਾ। ਸਤਿਗੁਰੂ ਮਹਾਰਾਜ ਜੀ ਹੋਰ ਵੀ ਸ਼ਬਦ ਵਰਤਦੇ ਹੈ। ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਹਨ ਅਤੇ ਉਹਨਾਂ ਦੀ ਸਤਿਗੁਰੂ ਬਾਬਤ ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਨੇ, ਫਿਰਦਾ ਜਿਹਨਾਂ ਨਾਂ ਵਿਸਾਰਿਓ, ਕਹਿੰਦੇ ਜਿਹਨਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ ਹੈ, ਇਹਦਾ ਤਿੰਨਾਂ ਮੁੱਖ ਡਰਾਵਣੇ ਜਿਹਨਾਂ ਵਿਸਾਰਿਓ ਨਾਂ, ਜਿਹਨਾਂ ਨੇ ਕਹਿੰਦੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ਤਿੰਨਾਂ ਮੁੱਖ ਡਰਾਵਣੇ। ਡਰਾਵਣਾ ਜਿਹੜਾ ਸ਼ਬਦ ਹੈ ਸਾਧ ਸਿੰਘ ਜੀ ਆਪ ਕਰਕੇ ਜਿਹੜੇ ਸਿਆਣੇ ਉਮਰ ਦੇ ਗੁਰਸਿੱਖ ਪਿਆਰੇ ਨੇ ਉਹ ਜਾਣਦੇ ਆ ਇੰਡੀਆ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ, ਅੱਜ ਕੱਲ੍ਹ ਵੀ ਬਠਿੰਡੇ ਵਾਲੇ ਪਾਸੇ ਜਿੱਥੇ ਅਵਾਰਾ ਪਸ਼ੂ ਹੁੰਦੇ ਹੈ ਉਹ ਅਵਾਰਾ ਪਸ਼ੂਆਂ ਨੂੰ ਨਾ ਡਰਾਉਣ ਵਾਸਤੇ ਖੇਤ ਦੇ ਵਿੱਚ ਇੱਕ ਸੋਟੀ ਲੈ ਕਰਕੇ ਡੰਡਾ ਲੈ ਕਰਕੇ ਅਤੇ ਉਹਦੇ ਉੱਤੇ ਪੁਰਾਣੇ ਕੱਪੜੇ ਪਾ ਕੇ ਨਾ ਕੱਪੜਿਆਂ ਦੇ ਵਿੱਚ ਪਰਾਲੀ ਭਰ ਕੇ ਫੂਸ ਘਾਹ ਆਦਿ ਭਰ ਕਰਕੇ ਉਹਦਾ ਇੱਕ ਡਰਨਾ ਵਾਲਾ ਦਿੰਦੇ ਹੈ, ਡਰਨਾ ਜਿਹਾ ਵੀ ਪਸ਼ੂ ਡਰਦੇ ਰਹਿਣ ਰਾਤ ਨੂੰ ਵੀ ਉਹਦੇ ਬੰਦਾ ਖੜ੍ਹਾ ਡਰਾਉਣ ਵਾਸਤੇ। ਵਿੱਚੋਂ ਉਹਦੇ ਵਿੱਚ ਘਾਹ ਫੂਸ ਭਰਿਆ ਹੋਇਆ ਹੈ, ਖਾਲੀ ਹੈ। ਇਹ ਮਹਾਰਾਜ ਇੱਥੇ ਪ੍ਰਮਾਣ ਵਰਤਦੇ ਨੇ, ਇਹਦਾ ਤਿੰਨਾਂ ਮੁੱਖ ਡਰਾਵਣੇ ਜਿਹਨਾਂ ਵਿਸਾਰਿਓ ਨਾਂ, ਕਹਿੰਦੇ ਜਿਹਨਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ਕਹਿੰਦੇ ਉਹ ਕਹਿੰਦੇ ਉਹ ਡਰਾਵਣੇ ਨੇ, ਕਹਿੰਦੇ ਅੰਦਰੋਂ ਖਾਲੀ ਹੈ ਅਤੇ ਫਿਰ ਉਹਨੂੰ ਮਿਲੇਗਾ ਕੀ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ। ਕਹਿੰਦੇ ਇੱਥੇ ਦੁੱਖ ਕੰਢੇਰੇ ਆ, ਅੱਗੇ ਠਾਰ ਨਾ ਠਾਓ। ਕਹਿੰਦੇ ਇੱਥੇ ਉਹਨਾਂ ਨੂੰ ਕੰਢੇਰੇ ਦੁੱਖ, ਇੱਥੇ ਵੀ ਦੁਖੀ ਨੇ ਅਤੇ ਅੱਗੇ ਵੀ ਉਮਕ ਅਤੇ ਠਿਕਾਣਾ ਨਹੀਂ ਮਿਲਣਾ ਜਿਹੜੇ ਰੱਬ ਤੋਂ ਭੁੱਲੇ ਹੋਏ ਆ, ਟੁੱਟੇ ਹੋਏ, ਕਿਉਂਕਿ ਬੇਮੁੱਖ ਹੋਏ ਰਾਮ ਅਤੇ ਲੱਗਣ ਜਨਮ ਵਿਜੋਗ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਹਿੰਦੇ ਹੇ ਜੇਬ ਜਿਹੜਾ ਹੈ ਤੇਰਾ ਸਰੀਰ ਹੈ ਇਹ ਕੇਵਲ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਹੈ ਅਤੇ ਉਹਦੀ ਬੰਦਗੀ ਕਰਨ ਵਾਸਤੇ। ਜੇ ਕੁਲ ਭੁਗਤਣਾ ਗਿਆਨ ਵਿਚਾਰੀ ਵਿਧਵਾ ਕਸਣਾ ਭਈ ਮਹਿਤਾਰੀ। ਕਹਿੰਦੇ ਜਿਸ ਕੁਲ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਕੋਈ ਪੈਦਾ ਨਹੀਂ ਹੋਇਆ, ਕਹਿੰਦੇ ਉਹਦੀ ਵਿਧਵਾ ਕਸਣਾ ਭਈ ਮਹਿਤਾਰੀ, ਮਹਿਤਾਰੀ ਕਹਿੰਦੇ ਨੇ ਮਾਂ ਨੂੰ। ਇਹ ਸ਼ਬਦ ਇੱਥੇ ਮਹਾਰਾਜ ਨੇ ਵਰਤੇ। ਕੋਈ ਇੱਥੇ ਸ਼ੰਕਾ ਕਰੇ, ਕਿਉਂਕਿ ਗੁਰਬਾਣੀ ਦਾ ਪਾਵਨ ਵਚਨ ਹੈ ਅੰਡ ਬਨਾਸੀ ਜੇਰ ਬਨਾਸੀ ਉਤਪ ਸੇਜ ਬਨਾਦਾ, ਵੀ ਜਿਹੜੀ ਅੰਡ ਜੇਰ ਜੂਨੀਆਂ ਨੇ ਨਾ ਇਹ ਵੀ ਸਾਰੀਆਂ ਨਾਸਵਾਨ ਨੇ ਅਤੇ ਗਿਰ ਵਸਦਾ ਜਾਏਗਾ ਵੀ ਗਿਰ ਕੇ ਪਹਾੜ ਵਸਦਾ ਕਿ ਧਰਤੀ ਇਹ ਵੀ ਸਾਰੇ ਨਾਸਵਾਨ ਨੇ। ਪਰ ਇਹ ਕਹਿੰਦੇ ਸਾਧ ਬਚਲ ਅਟਲਾਦ, ਜਿਹੜਾ ਸਾਧ ਦਾ ਵਚਨ ਹੈ ਕਹਿੰਦੇ ਉਹ ਅਟਲ ਹੈ, ਉਹਨੂੰ ਕੋਈ ਮੋੜ ਨਹੀਂ ਸਕਦਾ। ਹੁਣ ਇੱਥੇ ਮਹਾਰਾਜ ਕਹਿੰਦੇ ਨੇ ਜੇ ਕੁਲ ਭਗਤਨਾ ਗਿਆਨ ਵਿਚਾਰੀ ਵਿਧਵਾ ਕਸਨ ਭਈ ਮਹਿਤਾਰੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ। ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ ਉਹਦੀ ਮਾਂ ਕਹਿੰਦੇ ਬਾਂਝ ਹੋ ਜਾਵੇ। ਇੱਥੇ ਸਾਧ ਸਿੰਘ ਜੀ ਜੇ ਆਪਾਂ ਇਹ ਕਰੀਏ ਵੀ ਮਹਾਰਾਜ ਦੇ ਵਚਨ ਜਿਹੜੇ ਨੇ ਅਟਲ ਨੇ, ਅਤੇ ਇਸ ਕਰਕੇ ਵੀ ਸਾਰੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਮਾਤਮਾ ਮਾਤਾ ਜਿਹੜੀਆਂ ਵਿਧਵਾ ਹੋ ਜਾਣ, ਨਹੀਂ। ਸਾਧ ਸੰਗ ਜੀ ਗੁਰਬਾਣੀ ਦੇ ਵਿੱਚ ਹੋਰ ਵੀ ਅਨੇਕਾਂ ਅਲੰਕਾਰ ਵਰਤੇ ਹੈ ਕਿ ਜੀਵ ਨੂੰ ਸਿੱਧੇ ਰਸਤੇ ਪਾਉਣ ਵਾਸਤੇ। ਇਹ ਅਲੰਕਾਰ ਹੈ, ਅਲੰਕਾਰ ਹੈ। ਅਲੰਕਾਰ ਕਹਿੰਦੇ ਨੇ ਕਿ ਕਿਸੇ ਨੂੰ ਯੁਕਤੀ ਦੇ ਨਾਲ ਅਤੇ ਉਹਨੂੰ ਸਮਝਾਉਣਾ, ਇਹ ਅਲੰਕਾਰ ਹੈ। ਇਹ ਅਲੰਕਾਰ ਦਾ ਨਾਂ ਹੈ ਵਿਆਜ ਨਿੰਦਾ ਵਿਆਜ। ਵਿਆਜ ਕੀ ਬਹਾਨੇ ਦੇ ਨਾਲ ਨਾ ਸਮਝਾਉਣਾ। ਇੱਥੇ ਬਹਾਨੇ ਦੇ ਨਾਲ ਮਹਾਰਾਜ ਸਮਝਾ ਰਿਹਾ ਕਿ ਜੇਕਰ ਤੂੰ ਸੰਸਾਰ ਵਿੱਚ ਆਇਆ, ਸੰਸਾਰ ਵਿੱਚ ਆ ਕਰਕੇ ਜੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ, ਸੰਗਤ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਤਾਂ ਤੇਰਾ ਜਿਹੜੇ ਜੰਮਣਾ ਇੱਥੇ ਨਿਸਫਲ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਾਣਾ ਅਤੇ ਪੀਣਾ ਹੱਸਣਾ ਅਤੇ ਸੌਣਾ ਇਹ ਚੀਜ਼ਾਂ ਤਾਂ ਆਜ਼ਾਦ ਹਨ, ਅਤੇ ਪਰ ਇੱਕ ਜਿਹੜੀ ਚੀਜ਼ ਹੈ ਉਹ ਤੁਹਾਨੂੰ ਭੁੱਲ ਗਈ ਹੈ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਧਰਕ ਜੀਵਨ ਨਿਹਿਰਣਾ। ਖਸਮ ਨੂੰ ਆਪਣੇ ਮਾਲਕ ਨੂੰ ਭੁੱਲ ਕਰਕੇ ਫਿਰ ਤੈਨੂੰ ਖੁਆਰ ਹੋਣਾ ਪੈਣਾ, ਅਤੇ ਤੇਰਾ ਜਿਹੜਾ ਜੀਵਨ ਹੈ ਇਹ ਕਿਸੇ ਲੇਖੇ ਦੇ ਵਿੱਚ ਨਹੀਂ ਹੋਵੇਗਾ। ਐਸੇ ਸ਼ਬਦ ਸਤਿਗੁਰੂ ਮਹਾਰਾਜ ਜੀ ਵਰਤ ਰਹੇ ਨੇ, ਅਤੇ ਜੀਵ ਨੂੰ ਜਗਾਉਣ ਵਾਸਤੇ ਨਰ ਅਚੇਤ ਪਾਪ 'ਤੇ ਡਰ ਰਹੇ ਹੈ, ਅਚੇਤ ਕਿ ਬੇਸਮਝ ਉਹ ਕਦੇ ਪਾਪ ਕਰਮ ਨਾ ਕਰ, ਉਸ ਪਰਮਾਤਮਾ ਦੇ ਨਾਲ ਜੁੜ, ਆਪਣੇ ਜਨਮ ਨੂੰ ਸਫਲਾ ਕਰ। ਕਿਉਂਕਿ ਪਸ਼ੂਆਂ ਦੇ ਵਿੱਚ ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਨਾਂ ਵਿੱਚ ਤਾਂ ਕਈ ਗੁਣ ਹਨ, ਪਸ਼ੂ ਮਿਲ ਹੈ ਚੰਗਿਆਈਆਂ, ਖੜਖਾਵ ਹੈ ਅੰਮ੍ਰਿਤ ਦੇ, ਨਾ ਵਿਹੋਣੇ ਮਨਮੁਖੀ ਧਿਰਕ ਜੀਵਨ ਕਰਮ ਕਰੇ। ਪਸ਼ੂਆਂ ਦੇ ਵਿੱਚ ਉਹ ਤਾਂ ਚੰਗਿਆਈਆਂ ਪ੍ਰਾਪਤ ਹੁੰਦੀਆਂ ਨੇ, ਉਹ ਅੰਮ੍ਰਿਤ ਦੁੱਧ ਦੀ ਪ੍ਰਾਪਤੀ ਹੁੰਦੀ ਹੈ, ਉਹ ਤੋਂ ਅਨੇਕਾਂ ਅੱਗੇ ਪਦਾਰਥ ਬਣਦੇ ਹੈ, ਪਰ ਨਾਮ ਵੀ ਹੋਣੇ ਮਨਮੁਖੀ ਧਿਰਕ ਜੀਵਨ ਕਰਮ ਕਰੇ, ਜਿਹੜੇ ਕਹਿੰਦੇ ਨਾਮ ਤੋਂ ਟੁੱਟੇ ਹੋਏ ਨੇ, ਪਰਮਾਤਮਾ ਨੂੰ ਭੁੱਲੇ ਹੋਏ ਨੇ, ਕਿ ਉਹਨਾਂ ਦਾ ਜੀਵਨ ਜਿਹੜਾ ਹੈ ਤਰਕਾਰ ਹੈ। ਭਾਈ ਗੁਰਦਾਸ ਜੀ ਨੇ ਕਵਿਤ ਉਚਾਰਨ ਕੀਤਾ ਹੈ, ਕਹਿੰਦੇ ਮਨੁੱਖ ਅਤੇ ਪਸ਼ੂਆਂ ਦੇ ਵਿੱਚ ਕੀ ਫਰਕ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ, ਕਹਿੰਦੇ ਮਨੁੱਖ ਪਸ਼ੂ ਅੰਤਰ ਅੰਤਰ ਇਹ ਹੈ, ਅੰਤਰ ਨਾ ਹੋਏ ਫਰਕ ਦਾ। ਕਹਿੰਦੇ ਮਨੁੱਖ ਅਤੇ ਪਸ਼ੂ ਦੇ ਵਿੱਚ ਇਹ ਅੰਤਰ ਹੈ, ਕੀ ਅੰਤਰ ਹੈ। ਕਹਿੰਦੇ ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ, ਵਿਵੇਕ ਨੂੰ ਗਿਆਨ ਦਾ ਹੈ, ਆਲਾ ਲੱਗ ਗਿਆ ਮੂਹਰੇ ਇਹਨੂੰ ਕਹਿੰਦੇ ਅਵਿਵੇਕ, ਅਵਿਵੇਕ ਦਾ ਅਰਥ ਹੈ ਅਗਿਆਨ। ਕਹਿੰਦੇ ਬੰਦੇ ਅਤੇ ਪਸ਼ੂ ਦੇ ਵਿੱਚ ਇਹ ਫਰਕ ਹੈ, ਕਹਿੰਦੇ ਸੁਰਤ ਸ਼ਬਦ ਕੋ ਵਿਵੇਕ ਅਵਿਵੇਕ ਹੈ, ਕਿ ਬੰਦੇ ਦੇ ਕੋਲ ਸੁਰਤ ਹੈ, ਸੂਝੀ ਹੈ, ਬੁੱਧੀ ਹੈ, ਗਿਆਨ ਹੈ, ਅਤੇ ਪਸ਼ੂ ਦੇ ਕੋਲ ਅਗਿਆਨ ਹੈ। ਫਿਰ ਕਹਿੰਦੇ ਪਸ਼ੂ ਨੂੰ ਆਪਾਂ ਕੁਝ ਮਰਜ਼ੀ ਕਹਿ ਲਈਏ, ਕਿੰਨੀਆਂ ਆਵਾਜ਼ਾਂ ਮਾਰ ਦੇਈਏ, ਪਸ਼ੂ ਹਰਿਆਓ ਕਹਿਓ ਸੁਣਿਓ ਅਣਸੁਣਿਓ ਕਰੇ। ਕਹਿੰਦੇ ਪਸ਼ੂ ਨੂੰ ਕਿੰਨੀਆਂ ਮਰਜ਼ੀ ਆਵਾਜ਼ਾਂ ਮਾਰ ਦਿਓ, ਉਹਦੇ ਵਾਸਤੇ ਜਿਵੇਂ ਆਪਣੀ ਕਹਾਤ ਹੈ ਕਿ ਮੱਝ ਮੂਹਰੇ ਬੀਨ ਬਜਾਈ ਜਿਹੀ ਜੀ ਨਾ ਬਜਾਈ। ਇਹ ਹੁਣ ਭਾਈ ਗੁਰਦਾਸ ਜੀ ਆਪਾਂ ਨੂੰ ਸਮਝਾਉਂਦੇ ਨੇ, ਪ੍ਰਮਾਣ ਦਿੰਦੇ ਹੈ। ਜੇ ਕਹਿੰਦੇ ਤੂੰ ਬੰਦੇ ਦੀ ਜੂਨ ਪ੍ਰਾਪਤ ਕਰਕੇ, ਮਨੁੱਖ ਦੀ ਜਿਹੜੀ ਹੈ ਦੇਹੀ ਪ੍ਰਾਪਤ ਕਰਕੇ ਤੂੰ ਸ਼ਬਦ ਸੁਰਤ ਦਾ ਅਭਿਆਸ ਨਹੀਂ ਕੀਤਾ, ਅਤੇ ਸ਼ਬਦ ਦੇ ਨਾਲ ਸੁਰਤ ਨਹੀਂ ਜੋੜੀ, ਅਤੇ ਗੁਰੂ ਦਾ ਉਪਦੇਸ਼ ਸੁਣ ਕਰਕੇ ਵੀ ਫਿਰ ਵੀ ਤਾਂ ਆਪਣੇ ਮਨ ਵਿੱਚ ਨਾ ਵਸਾਇਆ, ਫਿਰ ਤਾਂ ਕਹਿੰਦੇ ਪਸ਼ੂ ਕਹਿਓ ਸੁਣੇ, ਪਸ਼ੂ ਹਰਿਆਓ, ਹਰਿਆ ਪਸ਼ੂ ਹੁੰਦਾ ਇਹਨੂੰ ਕਿੰਨਾ ਮਰਜ਼ੀ ਮੂੜੀ ਜਦੋਂ ਮੁੜਦਾ ਨਹੀਂ। ਕਹਿੰਦੇ ਜੇਕਰ ਤੂੰ ਵੀ ਤੇਰੀ ਵੀ ਇਹੀ ਹਾਲਤ ਹੈ, ਤੂੰ ਫਿਰ ਆਪਣੇ ਆਪ ਆਪਣੇ ਅੰਦਰ ਹੀ ਆਪਣੇ ਇਸ ਸਵਾਲ ਦਾ ਜਵਾਬ ਲੈ ਵੀ ਮੇਰੀ ਗਿਣਤੀ ਕਿਹਦੇ ਵਿੱਚ ਹੈ। ਜੇ ਮੈਂ ਗੁਰੂ ਦਾ ਉਪਦੇਸ਼ ਸੁਣ ਕਰਕੇ ਵੀ ਸੁਣਦਾ ਨਹੀਂ, ਕਹਿਓ ਸੁਣਿਓ ਅਣਸੁਣਿਓ ਕਰੇ। ਫਿਰ ਅੱਗੇ ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਪਸ਼ੂ ਜਿਹਬਾਹੀਨ ਸ਼ਬਦ ਨਾ ਬੋਲ ਸਕੇ। ਕਹਿੰਦੇ ਜਿਹੜੇ ਨੇ ਪਸ਼ੂਆਂ ਕੋਲ ਜੀਵ ਤਾਂ ਹੈ, ਉਹਨਾਂ ਕੋਲ ਆਵਾਜ਼ ਤਾਂ ਹੈ, ਪਰ ਅਲਫਾਜ਼ ਨਹੀਂ, ਸ਼ਬਦ ਨਹੀਂ ਹਨ, ਉਹਨਾਂ ਕੋਲ ਸ਼ਬਦ ਨਹੀਂ, ਬੋਲ ਨਹੀਂ ਹਨ। ਆਵਾਜ਼ ਤਾਂ ਪਸ਼ੂਆਂ ਦੇ ਕੋਲ ਵੀ ਹੈ, ਆਵਾਜ਼ਾਂ ਕੱਢਦੇ ਆ ਪਸ਼ੂ ਪੰਛੀ, ਪਰ ਉਹਨਾਂ ਕੋਲ ਸ਼ਬਦ ਨਹੀਂ। ਕਹਿੰਦੇ ਪਸ਼ੂਆਂ ਜਿਹਬਾਹੀਨ, ਜਿਹਬਾਹੀਨ ਤੋਂ ਭਾਵ ਹੈ ਕਿ ਉਹਨਾਂ ਕੋਲ ਸ਼ਬਦ ਨਹੀਂ ਹਨ, ਅਤੇ ਸ਼ਬਦ ਨਾ ਬੋਲ ਸਕੇ। ਮਾਨਸ ਜਨਮ ਵਚਨ ਕਰਤ ਅਨੇਕ ਹੈ, ਪਰ ਬੰਦੇ ਕੋਲ ਪਰਮਾਤਮਾ ਨੇ ਇਹ ਸੋਝੀ ਬਖਸ਼ੀ ਹੈ। ਦੇਖੋ ਉਹਦੀ ਪਰਮਾਤਮਾ ਦੀ ਕਲਾ ਹੈ ਨਾ, ਅਤੇ ਆਪਾਂ ਨੂੰ ਤਾਂ ਸਤਸੰਗ ਜੀ ਕਥਾ ਵਿਚਾਰ ਦਾ ਇਹੀ ਭਾਵ ਹੈ ਕਿ ਸਾਡੇ ਮਨ ਵਿੱਚ ਗੁਰੂ ਦਾ ਭੈ ਅਤੇ ਭੈ ਅਦਬ ਅਤੇ ਪ੍ਰੇਮ ਪੈਦਾ ਹੋ ਜਾਵੇ। ਘਰ ਬਾਰ ਛੱਡਣ ਦੀ ਲੋੜ ਨਹੀਂ ਹੈ, ਕੰਮ ਕਾਰ ਕਰਦਿਆਂ ਹੀ ਜਦੋਂ ਗੁਰੂ ਦੇ ਨਾਲ ਆਪਣਾ ਪ੍ਰੇਮ ਪੈਦਾ ਹੋ ਗਿਆ, ਫਿਰ ਸਤਸੰਗ ਜੀ ਸਤਿਗੁਰੂ ਮਹਾਰਾਜ ਜੀ ਬੜੇ ਦਿਆਲੂ ਨੇ, ਸਤਿਗੁਰੂ ਸਦਾ ਦਿਆਲ ਹੈ ਭਾਈ, ਸਤਿਗੁਰੂ ਮਹਾਰਾਜ ਜੀ ਬੜੇ ਦਿਆਲੂ, ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਏ, ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਏ। ਗੁਰੂ ਦੀ ਦ੍ਰਿਸ਼ਟੀ ਸਭ ਜਣ ਦੇ ਉੱਪਰ ਇੱਕੋ ਜਿਹੀ ਹੈ, ਪਰਮਾਤਮਾ ਦੀ ਸਭ ਦੀ ਇੱਕੋ ਜਿਹੀ ਨਜ਼ਰ ਹੈ, ਪਰ ਜਿਹਾ ਭਾਉ ਜਿਹੋ ਜਿਹਾ ਕਿਸੇ ਦਾ ਭਾਉ ਕੀ ਪ੍ਰੇਮ ਹੈ ਅਤੇ ਉਹ ਫਲ ਪਾਈਏ, ਉਹੋ ਜਿਹਾ ਕੋਈ ਪ੍ਰੇਮ ਦੇ ਨਾਲ ਗੁਰੂ ਦੇ ਕੋਲੋਂ ਵਸਤੂ ਲੈ ਸਕਦਾ। ਅਤੇ ਜਿਵੇਂ ਕਹਿੰਦੇ ਕੋਈ ਮਹਾਂਪੁਰਸ਼ ਸਨ ਅਤੇ ਬੜੇ ਉਹਨਾਂ ਕੋਲ ਜਗਿਆਸੂ ਰਹਿੰਦੇ ਹੈ, ਉਹਦੇ ਸ਼ਾਗਿਰਦ ਰਹਿੰਦੇ ਹੈ, ਸੇਵਾ ਕਰਦੇ ਹੈ ਹਜ਼ੂਰੀ ਵਿੱਚ। ਇੱਕ ਉਹਨਾਂ ਦਾ ਖਾਸ ਸੇਵਕ ਸੀ ਅਤੇ ਉਹਦੇ ਨਾਲ ਜ਼ਿਆਦਾ ਹਿੱਤ ਕਰਦੇ ਹੈ, ਅਤੇ ਜਿਹੜੇ ਬਾਕੀ ਦੇ ਸਨ ਉਹਨਾਂ ਦੇ ਮਨ ਵਿੱਚ ਇਹ ਸ਼ੰਕਾ ਹੋ ਗਈ ਵੀ ਜਿਹੜਾ ਇਹ ਗੁਰੂ ਹੈ ਨਾ, ਵੀ ਸਾਡੇ ਨੂੰ ਸਾਨੂੰ ਛੱਡ ਕੇ ਜਿਹੜਾ ਇਹ ਦੂਆ ਚੇਲਾ ਇਹਦੇ ਨਾਲ ਜ਼ਿਆਦਾ ਪਿਆਰ ਕਰਦੇ। ਅਤੇ ਆਮ ਕਰਕੇ ਮਨੁੱਖ ਦਾ ਸੁਭਾਅ ਸ਼ੰਕਾਵਾਦੀ ਹੈ, ਅਤੇ ਆਪਣੇ ਆਪਾਂ ਸਾਰੇ ਇਸ ਦਾਇਰੇ ਦੇ ਵਿੱਚ ਆਉਂਦੇ ਹਾਂ, ਅਤੇ ਆਪਣੀ ਗੱਲ ਤਾਂ ਛੱਡੋ, ਜੇਕਰ ਗੁਰੂ ਦੀ ਬਖਸ਼ਿਸ਼ ਨਾ ਹੋਵੇ, ਉਹਦੀ ਨਜ਼ਰ ਨਾ ਹੋਵੇ, ਤਾਂ ਕੋਈ ਵੀ ਜੀਵ ਸਾਧ ਨਹੀਂ ਭੁਲੇਖਾ ਖਾ ਸਕਦਾ। ਇਤਿਹਾਸ ਵਿੱਚ ਸਾਖੀ ਆਉਂਦੀ ਹੈ, ਦੇਖੋ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ, ਬਾਬਾ ਬੁੱਢਾ ਜੀ 12 ਸਾਲ ਦੀ ਉਮਰ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ 12 ਸਾਲ ਦੀ ਉਮਰ ਦੇ ਵਿੱਚ, ਬੱਚੇ ਨੇ ਹਾਲੇ, ਅਤੇ ਮਹਾਰਾਜ ਬੈਠੇ ਨੇ ਬਾਹਰ, ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨਾਲ ਹਨ, ਅਤੇ ਉਹ ਮੱਝਾਂ ਚਾਰਦੇ ਚਾਰਦੇ ਆਏ, ਸਤਿਗੁਰੂ ਮਹਾਰਾਜ ਜੀ ਜਦੋਂ ਬੈਠੇ ਹਨ ਕੀਰਤਨ ਕਰ ਰਹੇ ਹੈ ਅਤੇ ਬੜੇ ਆਨੰਦ ਵਿੱਚ ਆ ਗਏ। ਇਹਨਾਂ ਪਹਿਲਾ ਨਾਂ ਸੀ ਭਾਈ ਬੂੜਾ, ਅਤੇ ਮਹਾਰਾਜ ਨੂੰ ਕਹਿਣ ਲੱਗਿਆ, ਸਤਿਗੁਰੂ ਕਹਿਣ ਲੱਗਿਆ, ਹੇ ਮਹਾਂਪੁਰਸ਼ੋ, ਕਿਉਂਕਿ ਹਰੇ ਪਹਿਲਾ ਮਿਲਾਪ ਸੀ, ਅਤੇ ਕਿਰਪਾ ਕਰੋ, ਬਾਰਾਂ ਸਾਲ ਦੀ ਉਮਰ ਹੈ, ਕਿਰਪਾ ਕਰੋ, ਅਤੇ ਮੈਨੂੰ ਮਰਨ ਤੋਂ ਬੜਾ ਡਰ ਲੱਗਦਾ। ਦੇਖੋ ਸਤਸੰਗ ਜੀ, ਇਹ ਵੀ ਕੋਈ ਕਿਸੇ ਨੂੰ ਇਹ ਚੀਜ਼ ਦੀ ਜਿਹੜੀ ਹੈ ਅੰਦਰੋਂ ਜਿਹੜੀ ਹੈ ਚੋਟ ਲੱਗਦੀ ਹੈ ਅੰਦਰੋਂ, ਵੀ ਮਰਨ ਤੋਂ ਡਰ ਲੱਗਣਾ, ਇਹ ਵੀ ਗੁਰੂ ਦੀ ਕਿਰਪਾ ਹੈ ਜਦੋਂ ਬੰਦੇ ਨੂੰ ਨਾ ਇਹ ਭੈ ਅੰਦਰ ਪੈਦਾ ਹੋ ਜਾਵੇ, ਅਤੇ ਕਿਉਂਕਿ ਜਿਹੜਾ ਇਹ ਭੈ ਹੈ ਨਾ ਮੌਤ ਦਾ, ਅਤੇ ਇਹ ਤੋਂ ਹੀ ਅੱਗੇ ਸਫ਼ਰ ਸ਼ੁਰੂ ਹੋਣਾ ਹੈ, ਅੱਗੇ ਫਿਰ ਜੀਵਨ ਇਹ ਭੈ ਤੋਂ ਸ਼ੁਰੂ ਹੋ ਕੇ ਨਿਰਭਉ ਹੋਣਾ ਹੈ, ਅਤੇ ਨਿਰਭਉ ਹੋਣ ਵਾਸਤੇ ਅਤੇ ਮਹਾਰਾਜ ਕਹਿੰਦੇ ਨੇ, ਭੈ ਕੋ ਭੈ ਪੜਿਆ ਹਰ ਸਿਮਰਤ ਨਾਮ। ਜਦੋਂ ਕੋਈ ਗੁਰੂ ਦੇ ਭੈ ਵਿੱਚ ਆ ਜਾਂਦਾ ਹੈ, ਫਿਰ ਭੈ 'ਤੇ ਵੈਰਾਗ ਉਪਜੈ, ਫਿਰ ਵੈਰਾਗ ਪੈਦਾ ਹੁੰਦਾ। ਭੈ ਕੋ ਭੈ ਪੜਿਆ ਹਰ ਸਿਮਰਤ ਨਾਮ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਮੈਂ ਇੱਕ ਗੱਲ ਸੁਣੀ ਹੈ, ਇੱਕ ਆਵਾਜ਼ ਸੁਣੀ, ਮਹਾਰਾਜ ਕਹਿੰਦੇ ਮੈਂ ਇੱਕੋ ਹੀ ਗੱਲ ਸੁਣੀ ਹੈ, ਇੱਕ ਆਵਾਜ਼ ਸੁਣੀ, ਸੋ ਨਿਰਭਉ ਸੋ ਸਤਿ ਸੁਖੀਆ ਜੋ ਗੁਰਮਿਲ ਗਾਏ ਗੁਣੀ। ਕਹਿੰਦੇ ਮੈਂ ਇੱਕੋ ਹੀ ਗੱਲ ਸਮਝੀ ਹੈ, ਜਿਹੜਾ ਕਹਿੰਦੇ ਗੁਰੂ ਦੇ ਨਾਲ ਮਿਲ ਕਰਕੇ ਅਤੇ ਗੁਰੂ ਦੇ ਕੋਲੋਂ ਸ਼ੁਭ ਗੁਣ ਲੈ ਕਰਕੇ, ਕਹਿੰਦੇ ਇੱਕ ਆਵਾਜ਼ ਸੁਣੀ ਸੋ ਨਿਰਭਉ, ਉਹੀ ਨਿਰਭਉ ਹੋ ਸਕਦਾ ਮੌਤ ਤੋਂ, ਭੈ ਤੋਂ ਉਹੀ ਮੁਕਤ ਹੋ ਸਕਦਾ ਹੈ, ਅਤੇ ਸਦਾ ਸੁਖੀ ਹੋ ਸਕਦਾ, ਸਦਾ ਸੁਖੀ ਆ ਜੋ ਗੁਰਮਿਲ ਗਾਏ ਗੁਣੀ, ਜਿਹੜਾ ਗੁਰੂ ਦੇ ਨਾਲ ਮਿਲ ਕਰਕੇ ਉਹਦੇ ਗੁਣ ਵੀ ਗਾਵੇ ਅਤੇ ਗੁਰੂ ਦੇ ਆਗਿਆ ਦੇ ਵਿੱਚ ਆ ਜਾਵੇ। ਜਿਹੜਾ ਇਹ ਮਨੁੱਖਾ ਸਰੀਰ ਆਪਾਂ ਨੂੰ ਮਿਲੇ ਹੈ, ਇਹ ਸਤਸੰਗ ਜੀ ਇਹ ਆਪਣਾ ਪੇਕਾ ਘਰ ਹੈ, ਇਹ ਆਪਣਾ ਪੇਕਾ ਘਰ ਹੈ ਨਾ, ਜਿਵੇਂ ਜਦੋਂ ਬੱਚੀ ਹਾਲੇ ਜਵਾਨ ਨਹੀਂ ਹੁੰਦੀ, ਛੋਟੀ ਉਮਰ ਦੀ ਹੁੰਦੀ ਹੈ, ਅਤੇ ਕਈ ਵਾਰੀ ਬੱਚੀਆਂ ਆਪਣੇ ਭਰਾ ਨਾਲ ਲੜਦੀਆਂ ਨੇ, ਫਿਰ ਸਿਆਣੇ ਮਾਂ ਪਿਓ ਕਹਿੰਦੇ ਆ, ਉਹਦੇ ਭਰਾ ਨੂੰ ਕਹਿੰਦੇ ਆ ਕਿ ਬੇਟਾ ਆਪਣੀ ਭੈਣ ਨਾਲ ਕਿਉਂ ਲੜਦੇ ਆ ਤੂੰ, ਇਹ ਤਾਂ ਵਿਚਾਰੀ ਇੱਥੇ 4 ਦਿਨ ਹੀ ਪ੍ਰਾਹੁਣੀ ਹੈ, ਇਹਨੇ ਤਾਂ ਆਪਣੇ ਸਹੁਰੇ ਘਰ ਚਲੇ ਜਾਣਾ, ਇਹਦੇ ਨਾਲ ਤੂੰ ਕਿਉਂ ਲੜਦਾ ਹੈ। ਅਤੇ ਸਤਸੰਗ ਇਸੇ ਤਰ੍ਹਾਂ ਹੀ ਜਿਹੜਾ ਇਹ ਮਾਤ ਲੋਕ ਹੈ, ਇਹ ਆਪਣੇ ਜਿਤਨੇ ਵੀ ਆਪਾਂ ਮਨੁੱਖਾ ਸਰੀਰ ਵਿੱਚ ਆਏ ਹਾਂ, ਇਹ ਸਾਰਿਆਂ ਦਾ ਆਪਣਾ ਪੇਕਾ ਘਰ ਹੈ। ਮਹਾਰਾਜ ਕਹਿੰਦੇ, ਸਭਨਾ ਸਹੁਰੇ ਬੰਧਣਾ ਸਭ ਮਕਲਾ ਬਣਹਾਰ, ਨਾਨਕ ਧਨ ਸੁਹਾਗਣੀ ਜਿਹਨਾਂ ਸਹਿ ਨਾਲ ਪਿਆਰ। ਜਿਹੜਾ ਇਹ ਮਾਤ ਲੋਕ ਹੈ, ਸਰ ਆਪਣਾ ਪੇਕਾ ਘਰ ਹੈ, ਜਿਹੜਾ ਸਹੁਰਾ ਘਰ ਹੈ, ਉਹ ਤਾਂ ਪ੍ਰਲੋਕ ਹੈ, ਜਿੱਥੇ ਜਾਣਾ, ਜਿੱਥੇ ਸਭ ਨੇ ਜਾਣਾ। ਸਭਨੀ ਸਹੁਰੇ ਬੰਧਣਾ ਸਭ ਮਕਲਾ ਬਣਹਾਰ, ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ, ਜਿਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ। ਜਿਤ ਦਿਹਾੜੇ ਧਨ ਕੀ ਜੀਵ ਰੂਪ ਇਸਤਰੀ, ਜਿਤ ਦਿਹਾੜੇ ਇਹ ਜਨਮ ਹੋਇਆ, ਸਾਹੇ ਲੈ ਲਿਖਾਏ, ਉਸੇ ਦਿਨ ਤੋਂ ਸਾਹਾ ਲਿਖਿਆ ਗਿਆ, ਸੰਮਤ ਸਾਹਾ ਲਿਖਿਆ। ਸਾਹਾ ਵਿਆਹ ਦਾ ਦਿਨ ਹੁੰਦਾ, ਉਹਨੂੰ ਸਾਹਾ ਕਹਿੰਦੇ ਆ, ਜਦੋਂ ਵਿਆਹ ਦਾ ਦਿਨ ਪੱਕਾ ਹੋ ਜਾਵੇ। ਸੰਮਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਜਿਹੋ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਸਹੇਲੀਆਂ ਕਹਿੰਦੀਆਂ ਨੇ ਵੀ ਤੇਰਾ ਦਿਆਂ ਤੇਰੇ ਵਿਆਹ ਦਾ ਦਿਨ ਹੁਣ ਪੱਕਾ ਹੋ ਗਿਆ। ਅਤੇ ਇਸੇ ਤਰ੍ਹਾਂ ਹੀ ਆਪਾਂ ਜਦੋਂ ਮਾਤ ਲੋਕ ਵਿੱਚ ਆਉਂਦੇ ਹਾਂ, ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ, ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੁ ਸਮਝਾਏ, ਕਹਿੰਦੇ ਜੋ ਤੇਰੇ ਦਿਨ ਲਿਖਿਆ ਗਿਆ ਉਹ ਚੱਲਣੀ ਕਿ ਉਹ ਤੋਂ ਫਿਰ ਉਹ ਦਿਨ ਟਲ ਨਹੀਂ ਸਕਦਾ। ਜਿੰਦੂ ਕੁ ਸਮਝਾਏ, ਇਹਨੂੰ ਸਮਝਾ ਆਪਣੇ ਜੀਵ ਆਤਮਾ ਨੂੰ, ਇਹ ਸੰਸਾਰ ਇੱਥੇ ਸਦਾ ਵਾਸਤੇ ਨਹੀਂ, ਇਹ ਤੇਰਾ ਪੇਕਾ ਘਰ ਹੈ, ਤੇ ਸਹੁਰੇ ਜਾਣਾ ਹੈ। ਫਿਰ ਸਾਧ ਸਿੰਘ ਜੀ, ਉਹ ਜਿਹੜੀਆਂ ਇਸਤਰੀਆਂ ਆਪਣੇ ਪੇਕੇ ਘਰ ਰਹਿੰਦੀਆਂ ਹੋਈਆਂ ਨੇ, ਸ਼ੁਭ ਗੁਣ ਗ੍ਰਹਿਣ ਕਰ ਲੈਂਦੀਆਂ ਨੇ, ਚੰਗੇ ਚੰਗੇ ਗੁਣ ਸਿੱਖ ਕਰਕੇ ਉਹਨਾਂ 'ਤੇ ਅਮਲ ਕਰਕੇ ਆਪਣੇ ਆਪ ਨੂੰ ਢਾਲ ਲੈਂਦੀਆਂ ਨੇ, ਫਿਰ ਸਹੁਰੇ ਘਰ ਜਾ ਕੇ ਉਹਨਾਂ ਦਾ ਸਨਮਾਨ ਹੁੰਦਾ, ਉਹਨਾਂ ਨੂੰ ਵਡਿਆਈ ਮਿਲਦੀ ਹੈ, ਸਤਿਕਾਰ ਮਿਲਦਾ। ਅਤੇ ਸਤਿਸੰਗ ਜੀ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਨਹਿਰ ਕੁਆਰ ਕੰਨਿਆ ਲਾਡਲੀ ਕੇ ਮਾਨੀਅਤ। ਨਹਿਰ ਕਹਿੰਦੇ ਨੇ ਪੇਕਾ ਘਰ, ਕਹਿੰਦੇ ਨਹਿਰ ਕੇ ਪੇਕੇ ਘਰ ਵਿੱਚ, ਨਹਿਰ ਕੁਆਰ ਕੰਨਿਆ ਲਾਡਲੀ ਕੇ ਮਾਨੀਅਤ। ਕਹਿੰਦੇ ਵਿਆਹੇ ਸੁਸਰਾਰ ਜਾਏ ਗੁਣਨ ਕੇ ਮਾਨੀਏ। ਕਹਿੰਦੇ ਪੇਕੇ ਘਰ ਵਿੱਚ ਤਾਂ ਮਾਤਾ ਪਿਤਾ ਲਾਡ ਕਰਦੇ ਹੈ, ਸਾਡੀ ਪਿਆਰੀ ਬੇਟੀ ਹੈ ਲਾਡਾਂ ਨਾਲ ਪਾਲਦੇ ਹੈ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਅਤੇ ਉਹਨੂੰ ਦੁੱਖ ਨਹੀਂ ਦਿੰਦੇ ਹਨ, ਉਹਨੂੰ ਸੁਖੀ ਰੱਖਦੇ ਨੇ। ਪਰ ਕਹਿੰਦੇ ਵਿਆਹੇ ਸੁਸਰਾਰ ਜਾਏ, ਜਦੋਂ ਫਿਰ ਬੱਚੀ ਦਾ ਵਿਆਹ ਹੋ ਜਾਂਦਾ ਹੈ, ਫਿਰ ਗੁਣ ਕਹਿ ਮਾਨੀਏ, ਸਹੁਰੇ ਘਰ ਦੇ ਵਿੱਚ ਫਿਰ ਉੱਥੇ ਗੁਣ ਵੇਖੇ ਜਾਂਦੇ ਹੈ ਵੀ ਇਹਨੂੰ ਚੁੱਲ੍ਹੇ ਚੌਕੇ ਦਾ ਕੰਮ ਆਉਂਦਾ, ਵੱਡਿਆਂ ਦਾ ਸਤਿਕਾਰ ਕਰਨਾ ਆਉਂਦਾ, ਅਤੇ ਨਹੀਂ ਫਿਰ ਉੱਥੇ ਨਿਰਾਦਰ ਹੁੰਦਾ। ਇਸ ਲੋਕ ਦੇ ਵਿੱਚ ਤਾਂ ਕਈ ਵਾਰੀ ਜੇਕਰ ਬੱਚੀਆਂ ਨੇ ਕੋਈ ਕੰਮ ਕਾਰ ਨਹੀਂ ਵੀ ਸਿੱਖਿਆ ਹੁੰਦਾ, ਅੱਗੇ ਕਈ ਵਾਰੀ ਅੱਗੇ ਵਿੱਚ ਸਹੁਰੇ ਘਰ ਵਿੱਚ ਜਾ ਕਰਕੇ ਸਿਆਣੇ ਸਾਧਸੰਗ ਜੀ ਸਹੁਰਾ ਸੱਸ ਮਿਲ ਜਾਂਦੇ ਆ, ਉਹ ਵੀ ਸਮਝਾ ਲੈਂਦੇ ਆ। ਪਰ ਭਾਈ ਗੁਰਦਾਸ ਜੀ ਕਹਿੰਦੇ, ਕਹਿੰਦੇ ਉਸ ਪ੍ਰਲੋਕ ਦੇ ਵਿੱਚ ਤਾਂ ਉੱਥੇ ਤਾਂ ਮਹਾਰਾਜ ਕਹਿੰਦੇ, ਸਾਂਝ ਕੀ ਜਹਿ ਗੁਣਾ ਘੇਰੀ, ਸਾਵ ਸਾੜ ਅਵਗੁਣ ਚੱਲੀ ਹੈ, ਅਤੇ ਉੱਥੇ ਤਾਂ ਫਿਰ ਕਈ ਵਾਰ ਗੁਣ ਦੇਖੇ ਜਾਂਦੇ ਹੈ। ਉਸ ਪ੍ਰਲੋਕ ਦੇ ਵਿੱਚ ਤਾਂ ਉੱਥੇ ਕੋਈ ਨਹੀਂ, ਉੱਥੋਂ ਰਤੀਓ ਤੋਲਾ ਮਾਸ ਕਢਾਏ, ਉੱਥੇ ਫਿਰ ਪਾਈ ਪਾਈ ਦਾ ਹਿਸਾਬ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਨੇ, ਘਰੀ ਘਰੀ ਕਾ ਲੇਖਾ ਮੰਗ ਹੈ ਕਾਇਥ ਚੇਤੂ ਨਾਉ। ਕਾਇਥ ਚੇਤੂ, ਇਹ ਚਿੱਤਰਗੁਪਤ ਨੇ ਗਾਵ ਹੈ, ਚਿੱਤਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਜਿਹੜੇ ਚਿੱਤਰਗੁਪਤ ਹੈ ਨਾ, ਇੱਕ ਦਾ ਨਾਂ ਹੈ ਕਾਇਥ, ਇੱਕ ਦਾ ਚੇਤੂ ਹੈ, ਆਪਣੇ ਸੱਜੇ ਅਤੇ ਖੱਬੇ ਪਾਸੇ ਰਹਿੰਦੇ ਹਰ ਵਕਤ। ਕਹਿੰਦੇ ਘਰੀ ਘਰੀ ਕਾ ਲੇਖਾ ਮੰਗ ਹੈ, ਇਹ ਥੋੜ੍ਹੀ ਥੋੜ੍ਹੀ ਘੜੀ ਘੜੀ ਦਾ ਲੇਖਾ ਲਿਖਦੇ ਰਹਿੰਦੇ ਆ, ਫਿਰ ਉਹ ਅੱਗੇ ਜਾ ਕੇ ਹਿਸਾਬ ਦਿੰਦੇ ਆ ਇਹ। ਸੋ ਇਹ ਸਹੁਰਾ ਘਰ ਵਿੱਚ ਜਿਵੇਂ ਉਹ ਬੱਚੀ ਦਾ ਸਤਿਕਾਰ ਹੁੰਦਾ, ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਕਹਿੰਦੇ, ਵਿਆਹੇ ਸੁਸਰਾਰ ਜਾਏ ਉੱਥੇ ਗੁਣਨ ਕਹਿ ਮਾਨੀਏ। ਜਦੋਂ ਫਿਰ ਕਹਿੰਦੇ ਮਾਤ ਲੋਕ ਵਿੱਚੋਂ ਇਹ ਜੀਵ ਜਦੋਂ ਅੱਗੇ ਜਾਏਗਾ ਨਾ, ਉੱਥੇ ਫਿਰ ਉੱਥੇ ਜਿਹੜੇ ਸ਼ੁਭ ਗੁਣ ਨੇ ਨਾ, ਉਹਨਾਂ ਸ਼ੁਭਾ ਗੁਣਾਂ ਦੇ ਫਿਰ ਜਾ ਕੇ ਉੱਥੇ ਤੇਰਾ ਜਾ ਕੇ ਪਰਮਾਤਮਾ ਦੇ ਨਾਲ ਮਿਲਾਪ ਹੋਣਾ। ਅਗਲਾ ਪ੍ਰਮਾਣ ਵੀ ਦਿੰਦੇ ਆ ਭਾਈ ਗੁਰਦਾਸ ਜੀ, ਕਹਿੰਦੇ ਬਣਜ ਵਿਵਹਾਰ ਅਲੱਗ, ਜਾਤ ਹੈ ਵਿਦੇਸ਼ ਪ੍ਰਾਣੀ। ਬਣਜ ਵਿਵਹਾਰ, ਵਪਾਰ ਕਰਨ ਵਾਸਤੇ, ਕਾਹਦੇ ਵਾਸਤੇ, ਮੈਂ ਕੁਝ ਖੱਟ ਕੇ ਲੈ ਕੇ ਆਵਾਂ। ਜਾਤ ਹੈ ਵਿਦੇਸ਼ ਪ੍ਰਾਣੀ, ਕੋਲੇ ਧਨ ਲੈ ਲਿਆ, 1,000 ਰੁਪਇਆ ਲੈ ਲਿਆ, 2,000 ਲੱਖ ਲੈ ਲਿਆ, ਅਤੇ ਘਰ ਤੋਂ ਚਲਾ ਗਿਆ ਵਪਾਰ ਕਰਨ ਵਾਸਤੇ। ਜਦੋਂ ਵਾਪਸ ਆਏਗਾ, ਜੇਕਰ ਕੁਝ ਕੇ ਖੱਟ ਕੇ ਲੈ ਕੇ ਆਇਆ, ਪੂੰਜੀ ਵਧਾ ਕੇ ਲੈ ਕੇ ਆਇਆ, ਫਿਰ ਤਾਂ ਘਰ ਵਾਲੇ ਉਹਦਾ ਸਤਿਕਾਰ ਕਰਦੇ ਹੈ, ਅਤੇ ਸਮਾਜ ਵਾਲੇ ਵੀ ਉਹਨੂੰ ਮਾਣ ਦਿੰਦੇ ਹੈ ਵੀ ਬੜਾ ਸਿਆਣਾ, ਵੀ ਕੁਝ ਖੱਟ ਕੇ ਲੈ ਕੇ ਆਇਆ। ਜੇਕਰ ਆਪਣਾ ਮੂਲ ਵੀ ਗਵਾ ਲਵੇ, ਅਤੇ ਫਿਰ ਉਹਨੂੰ ਘਰ ਵਾਲੇ ਵੀ ਅਤੇ ਉਹਨੂੰ ਚੰਗਾ ਨਹੀਂ ਸਮਝਦੇ, ਕਈ ਵਾਰੀ ਫਿਰ ਉਹਨੂੰ ਧੱਕੇ ਵੀ ਪੈਂਦੇ ਹੈ, ਅਤੇ ਸਮਾਜ ਵੀ ਉਹਦਾ ਮਖੌਲ ਉਡਾਉਂਦਾ। ਇਹ ਸਾਧਸੰਗ ਜੀ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਹੈ, ਅਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ, ਸਿਹ ਸਤੜੇ ਪਾਸਾਰ ਸਤ ਬੱਖਰੇ ਜੀ ਨੇ ਲੱਦਿਆ, ਅਤੇ ਹੱਟੜੇ ਬਾਜ਼ਾਰ। ਇੱਥੇ ਤਿੰਨ ਹੱਟਾਂ ਨੇ, ਬਾਲਕ ਜਵਾਨੀ ਬਿਰਧ ਫੁੰਨ, ਤੀਨ ਅਵਸਥਾ ਜਾਣ, ਬਚਪਨ ਹੈ, ਜਵਾਨੀ ਹੈ ਅਤੇ ਬੜੇ ਪੈ। ਇਹਨਾਂ ਤਿੰਨਾਂ ਅਵਸਥਾ ਦੇ ਵਿੱਚ ਆਪਾਂ ਇੱਥੇ ਸੌਦਾ ਲੈਣ ਵਾਸਤੇ ਆਏ ਹਾਂ। ਬਣਜ ਕਰੋ ਬਣ ਜਾ ਰਹੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਤ ਵਸਾਈ ਹੈ ਜੈਸੀ ਨਿਵ ਹੈ ਨਾਲ। ਸਾਰੇ ਆਪਾਂ ਇੱਥੇ ਬਣ ਜਾ ਰਹੇ ਹਾਂ, ਅਤੇ ਸਤਿਗੁਰੂ ਮਹਾਰਾਜ ਆਪਣੇ ਸਾਹ ਹਨ ਅਤੇ ਗੁਰੂ ਦੇ ਕੋਲ ਸਾਧ ਜੀ ਆਪਾਂ ਨੇ ਆਪਣਾ ਮਨ ਵੇਚ ਕਰਕੇ ਅਤੇ ਗੁਰੂ ਦੇ ਕੋਲੋਂ ਪੂੰਜੀ ਲੈਣੀ ਹੈ ਨਾਮ ਦੀ। ਮਨ ਵਿੱਚ ਹੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ। ਇਹ ਮਨੁੱਖਾਂ ਦੀ ਹੀ ਦਾ ਕਾਰਜ ਜਿਹੜਾ ਕਾਰਜ ਹੈ ਨਾ, ਮੁਕਤੀ ਰੂਪੀ ਕਾਰਜ, ਏਕਤਾ ਰੂਪੀ ਕਾਰਜ, ਪਰਮਾਤਮਾ ਦੇ ਨਾਲ ਮਿਲਾਪ ਰੂਪੀ ਜਿਹੜਾ ਕਾਰਜ ਹੈ, ਇਹ ਕਾਰਜ ਉਦੋਂ ਰਾਸ ਹੋਣੇ ਆ ਜਦੋਂ ਆਪਣਾ ਮਨ ਵੇਚ ਦੇਈਏ। ਹੁਣ ਅੱਗੇ ਸਾਧ ਸੰਗਤ ਜੀ ਅੱਗੇ ਅਚਰਜ ਗੱਲ ਤਾਂ ਇਹ ਹੈ ਨਾ, ਬੜੀ ਹੈਰਾਨੀ ਦੀ ਗੱਲ ਤਾਂ ਇਹ ਹੈ, ਜਿਹੜਾ ਮਨ ਹੈ ਇਹ ਮਹਾਰਾਜ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ ਕਾਲਾ ਹੋਆ ਸਿਆਹ। ਇਹ ਮਨ ਜਿਹੜਾ ਕਾਲਾ ਪਿਆ ਹੋਇਆ ਪਿਆ, ਇਹਨੂੰ ਜਨਮਾਂ ਜਨਮਾਤਰਾਂ ਦੀ ਇਹਨੂੰ ਮੈਲ ਲੱਗੀ ਹੈ ਪਾਪਾਂ ਰੂਪੀ, ਪਰ ਇਹ ਵੀ ਬੰਦਾ ਦੇਣ ਨੂੰ ਤਿਆਰ ਨਹੀਂ। ਸਤਿਗੁਰੂ ਮਹਾਰਾਜ ਜੀ ਦਾ ਕਿਰਪਾ ਕਰਦੇ ਨੇ, ਕਹਿੰਦੇ ਭਇਆ ਮੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਤੇਰਾ ਕਹਿੰਦੇ ਮਨ ਸੜਿਆ ਪਿਆ ਪਾਪਾਂ ਦਾ, ਕਾਲਾ ਕਰਿਆ ਪਿਆ, ਤੂੰ ਦੇਣ ਵਾਸਤੇ ਤਿਆਰ ਨਹੀਂ। ਪਰ ਸਤਿਗੁਰੂ ਮਹਾਰਾਜ ਜੀ ਐਸੇ ਕਿਰਪਾ ਕਰਦੇ ਨੇ, ਕਹਿੰਦੇ ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਮਹਾਰਾਜ ਜੀ ਐਸੇ ਸਾਹ ਹਨ, ਸਚ ਸਾਉ ਹੋ ਮਾਰਾ ਤੂੰ ਧਣੀ ਸਭ ਜਗਤ ਬਣ ਜਾ ਰਾ ਰਾਮ ਰਾਜੇ। ਅਤੇ ਮਹਾਰਾਜ ਆਪਣੇ ਸੱਚੇ ਸਾਹ ਨੇ ਅਤੇ ਕੀ ਕਰਦੇ ਹੈ, ਕਹਿੰਦੇ ਗੁਰ ਔਗੁਣ ਲੈ ਕਰਕੇ ਗੁਣ ਦਿੰਦਾ ਹੈ। ਗੁਰੂ ਔਗੁਣ ਲੈ ਕਰਕੇ ਸਤਿਗੁਰ ਖੋਟਿਓਂ ਖਰੇ ਕਰੇ, ਸਤਿਗੁਰੂ ਮਹਾਰਾਜ ਕਿਰਪਾ ਕਰ ਖੋਟਿਓਂ ਖਰੇ ਕਰ ਦਿੰਦੇ ਨੇ ਸ਼ਬਦ ਸਵਾਰਨਹਾਰ। ਜਦੋਂ ਕੋਈ ਆਪਣੇ ਮਨ ਨੂੰ ਅਤੇ ਗੁਰੂ ਦੇ ਚਰਨਾਂ ਵਿੱਚ ਭੇਟਾ ਰੱਖ ਦਿੰਦਾ, ਫਿਰ ਸਤਿਗੁਰੂ ਮਹਾਰਾਜ ਜੀ ਐਸੇ ਦਿਆਲੂ ਨੇ, ਕਿਉਂਕਿ ਗੁਰੂ ਦੇ ਕੋਲ ਸ਼ਕਤੀ ਹੈ। ਬੁੱਧ ਬਦਲੀ ਸਿੱਧ ਭਾਈ, ਜਦੋਂ ਕੋਈ ਆਪਣੇ ਮਨ ਨੂੰ ਗੁਰੂ ਦੇ ਅੱਗੇ ਭੇਟਾ ਰੱਖ ਦਿੰਦਾ ਨਾ, ਮਨ ਕਰਕੇ ਗੁਰੂ ਦਾ ਹੋ ਜਾਂਦਾ, ਫਿਰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਜਦੋਂ ਭਾਈ ਮਰਦਾਨਾ ਜੀ ਪੱਛਮ ਵਾਲੇ ਪਾਸੇ ਖੁਰਮੇ ਸ਼ਹਿਰ ਵਿੱਚ ਚੜ੍ਹਾਈ ਕਰ ਗਏ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨਾਲ ਇਕੱਲੇ ਸਾਥੀ ਰਹਿ ਗਏ, ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਸਾਥੀ ਭਾਈ ਬਾਲਾ ਜੀ ਇਕੱਲੇ ਰਹਿ ਕੇ ਵਾਪਸ ਆਏ ਤਲਵੰਡੀ ਵਿਖੇ, ਨਨਕਾਣਾ ਸਾਹਿਬ ਵਿਖੇ, ਅਤੇ ਵਾਪਸ ਆਏ ਭਾਈ ਮਰਦਾਨੇ ਦਾ ਬੇਟਾ ਸਜਾਦਾ, ਤਾਂ ਉਹ ਮਿਲਿਆ ਅਤੇ ਬੜਾ ਬਰਾਗ ਕੀਤਾ। ਸਤਿਗੁਰੂ ਜੀ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ, ਕਿਹੜੇ ਨਗਰ ਚੜ੍ਹਾਈ ਕੀਤੀ ਹੈ? ਅਤੇ ਮਹਾਰਾਜ ਕਹਿੰਦੇ ਭਾਈ ਖੁਰਮੇ ਨਗਰ ਦੇ ਵਿੱਚ ਤੇਰੇ ਪਿਤਾ ਭਾਈ ਮਰਦਾਨਾ ਜੀ ਉੱਥੇ ਚੜ੍ਹਾਈ ਕਰ ਗਏ, ਉੱਥੇ ਉਹਨਾਂ ਦੀ ਕਬਰ ਹੈ। ਅਤੇ ਭਾਈ ਮਰਦਾਨੇ ਦਾ ਬੇਟਾ ਸੁਜਾਦੇ ਦੇ ਮਨ ਵਿੱਚ ਵਿਰਾਗ ਹੋਇਆ ਵੀ ਗੁਰੂ ਜੀ ਕਿਰਪਾ ਕਰੋ ਅਤੇ ਮੈਨੂੰ ਮੇਰੇ ਪਿਤਾ ਦਾ ਜਿੱਥੇ ਸੰਸਕਾਰ ਕੀਤਾ ਉਹਨੂੰ ਦਫਨਾਇਆ ਹੈ, ਮੈਂ ਦਰਸ਼ਨ ਕਰਨੇ ਨੇ। ਅਤੇ ਮਹਾਰਾਜ ਭਾਈ ਸੁਜਾਦੇ ਨੂੰ ਭਾਈ ਬਾਲੇ ਨੂੰ ਨਾਲ ਲੈ ਕੇ ਚੱਲੇ। ਅੱਗੇ ਮੁਲਤਾਨ ਦੇ ਨੇੜੇ ਨਗਰ ਹੈ ਤੁਲੰਬਾ ਨਗਰ, ਉਹ ਤੁਲੰਬੇ ਨਗਰ ਦੇ ਵਿੱਚ ਇੱਕ ਸੱਜਣ ਠੱਗ ਰਹਿੰਦਾ, ਉਹਦਾ ਜਿਹੜਾ ਭੇਸ ਹੈ ਸਾਧੂਆਂ ਵਾਲਾ। ਭਾਈ ਸਜਾਦਾ ਕਹਿਣ ਲੱਗਿਆ ਸਤਿਗੁਰੂ ਜੀ ਕਿਰਪਾ ਕਰੋ ਅਤੇ ਮੈਨੂੰ ਥੋੜ੍ਹੀ ਜਿਹੀ ਭੁੱਖ ਲੱਗੀ ਹੈ ਅਤੇ ਮਹਾਰਾਜ ਨੇ ਕੌਤਕ ਵਰਤਾਇਆ, ਜੇ ਆਗਿਆ ਦੇ ਦੇਵੋ ਅਤੇ ਮੈਂ ਨਗਰ ਵਿੱਚ ਜਾ ਕਰਕੇ ਕੁਝ ਖਾਣ ਵਾਸਤੇ ਲੈ ਆਵਾਂ। ਮਹਾਰਾਜ ਕਹਿੰਦੇ ਭਾਈ ਜਾਓ। ਭਾਈ ਸਜਾਦਾ ਚਲੇ ਗਏ ਅਤੇ ਉਹ ਸੱਜਣ ਜਿਹੜਾ ਸੀ ਠੱਗ, ਉਹਦਾ ਕੰਮ ਸੀ ਇਹ ਆਏ ਗਏ ਮੁਸਾਫਰਾਂ ਨੂੰ ਅਤੇ ਉਹਨੂੰ ਸਾਧ ਸੰਗਤ ਜੀ ਭੁਲੇਖਾ ਪਾ ਕਰਕੇ ਵੀ ਮੈਂ ਸੰਤ ਹਾਂ, ਉਹਨੇ ਆਪਣੀ ਸਰਾਂ ਵਿੱਚ ਲੈ ਜਾਣਾ ਅਤੇ ਉਹਨਾਂ ਨੂੰ ਮਾਰ ਦਿੰਦਾ ਸੀ, ਉਹਦਾ ਕਰਮ ਇਹ ਸੀ। ਅਤੇ ਸਾਧ ਸੰਗਤ ਜੀ ਪਾਪ ਕਰਮ ਬੰਦਾ ਉਦੋਂ ਕਰਦਾ ਜਦੋਂ ਬੰਦੇ ਨੂੰ ਨਾ ਸੰਸਾਰੀ ਸੁੱਖ ਚੰਗੇ ਲੱਗਦੇ ਹੈ, ਕਿਉਂਕਿ ਕੀ ਹੈ ਸਾਧ ਸੰਗਤ ਜੀ, ਇੱਕ ਤਾਂ ਖਾਣਾ ਹੈ ਇੱਕ ਪਹਿਨਣਾ ਹੈ, ਦੋਏ ਗੱਲਾਂ ਨੇ, ਖਾਣ ਪੀਣ ਵਿੱਚ ਹੀ ਆ ਗਿਆ ਹੈ, ਪਹਿਨਣਾ ਇਹ ਸੁੱਖ ਨੇ ਸਾਧ ਸੰਗਤ ਜੀ। ਇਹਨੂੰ ਕਹਿੰਦੇ ਅਨੁਕੂਲਤਾ ਪ੍ਰਤੀਕੂਲਤਾ, ਭਾਵ ਕਿ ਜਿਹਨੂੰ ਆਪਣਾ ਸਰੀਰ ਆਪਣਾ ਮਨ ਚੰਗਾ ਸਮਝਦਾ ਉਹ ਅਨੁਕੂਲ ਹੁੰਦਾ, ਜਿਹਨੂੰ ਆਪਾਂ ਚੰਗਾ ਨਹੀਂ ਸਮਝਦੇ ਉਹ ਪ੍ਰਤੀਕੂਲ ਹੁੰਦਾ। ਇਹ ਦੋਹਾਂ ਦੇ ਵਿੱਚ ਹੀ ਜੀਵ ਜਿਹੜਾ ਹੈ ਸੁੱਖ ਅਤੇ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਪਾਪ ਕਰਦਾ ਵੀ ਮੈਂ ਸੁਖੀ ਰਹਾਂ, ਦੂਜੇ ਦੀ ਪਰਵਾਹ ਨਹੀਂ ਕਰਦਾ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਜਿਹੜਾ ਸੁੱਖਾਂ ਵਾਸਤੇ ਨਾ ਤੂੰ ਇਹ ਪਾਪ ਕਰਮ ਕਰਦਾ, ਬਹੁ ਪ੍ਰਪੰਚ ਕਰ ਪੜਤਨ ਲਿਆਵੇ ਸੋ ਦਾਰਾ ਪੈ ਆਨ ਲਟਾਵੇ, ਵੀ ਮਨ ਮੇਰੇ ਭੁੱਲੇ ਕਪਟਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਨਾਨਕ ਆਖਿਆ ਸੁਣ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਤੇਰਾ ਲੇਖਾ ਲਿਆ ਜਾਣਾ ਅੱਗੇ ਜਾ ਕਰਕੇ। ਚੋਰ ਜਾਰ ਜੁਆਰ ਤਿਲ ਪੀੜਿਆ ਕਹਾਣੀ ਹੈ, ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹਨੂੰ ਫਿਰ ਕਹਾਣੀ ਦੀ ਨਹੀਂ ਪੀੜਿਆ ਜਾਂਦਾ ਹੈ। ਉਹ ਸੱਜਣ ਠੱਗ ਨੇ ਭਾਈ ਸਜਾਦੇ ਨੂੰ ਕਾਬੂ ਕਰਕੇ ਅੰਦਰ ਬੰਨ ਲਿਆ। ਅੱਗੋਂ ਸਤਿਗੁਰੂ ਅੰਤਰਜਾਮੀ ਮਹਾਰਾਜ ਜੀ ਜਾਣੀ ਜਾਣ ਹਨ, ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਸਭ ਜਾਣਦੇ, ਘੱਟ ਘੱਟ ਕੇ ਅੰਦਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਅਤੇ ਗੁਰੂ ਤੋਂ ਕੀ ਛੁਪਿਆ ਹੋਇਆ। ਅਤੇ ਮਹਾਰਾਜ ਕਹਿਣ ਲੱਗੇ ਭਾਈ ਬਾਲਿਆ, ਕਹਿੰਦੇ ਸਜਾਦਾ ਤਾਂ ਕਹਿੰਦੇ ਜਾ ਕੇ ਉੱਥੇ ਬਿਚਾਰਾ, ਕਹਿੰਦੇ ਉਹਨੂੰ ਤਾਂ ਕਹਿੰਦੇ ਠੱਗਾਂ ਨੇ ਕਾਬੂ ਕਰ ਲਿਆ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਫਿਰ ਕਿਰਪਾ ਕਰੋ ਹੁਣ ਛਡਾਓ। ਅਤੇ ਮਹਾਰਾਜ ਬਾਹਰ ਬੈਠੇ ਸੀ ਨਗਰ ਦੇ ਬਾਹਰ, ਬਾਹਰ ਜਦੋਂ ਨਗਰ ਵਿੱਚ ਗਏ ਅਤੇ ਮਹਾਰਾਜ ਉਹ ਜਿੱਥੇ ਉਹ ਰਹਿੰਦਾ ਸੀ ਸੱਜਣ ਠੱਗ ਉਹਦੇ ਕੋਲ ਚਲੇ ਗਏ। ਕਹਿੰਦੇ ਭਾਈ ਸਾਡਾ ਇੱਥੇ ਸਿੱਖ ਆਇਆ, ਅੱਗੋਂ ਸੱਜਣ ਠੱਗ ਝੂਠ ਬੋਲਿਆ, ਕਹਿੰਦੇ ਇੱਥੇ ਜੀ ਕੋਈ ਨਹੀਂ ਆਇਆ, ਝੂਠ ਬੋਲਿਆ। ਅਤੇ ਮਹਾਰਾਜ ਨੇ ਐਸੀ ਕਿਰਪਾ ਕੀਤੀ, ਆਵਾਜ਼ ਮਾਰੀ, ਕਹਿੰਦੀ ਭਾਈ ਸਜਾਦੇ ਬਾਹਰ ਆ। ਜਦੋਂ ਇਹ ਆਵਾਜ਼ ਮਾਰੀ, ਅੰਦਰੋਂ ਆਵਾਜ਼ ਆਈ, ਕਹਿੰਦੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਮੈਨੂੰ ਇੱਥੇ ਨੇ ਬੰਨਿਆ ਹੋਇਆ ਰੱਸਿਆਂ ਦੇ ਨਾਲ। ਅਤੇ ਸਾਧ ਸੰਗਤ ਜੀ, ਇਹ ਪੂਰੇ ਗੁਰੂ ਦੀ ਕਿਰਪਾ ਹੈ। ਅਤੇ ਭਗਤ ਕਬੀਰ ਜੀ ਕਹਿੰਦੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤੀ ਪੋਇੰਗਰ ਭਰਿਆ ਪਰਾ ਕਰੇ ਜੇ ਛੇਕ। ਜੇ ਕਿਤੇ ਕੋਈ ਅਧਿਕਾਰੀ ਹੋ ਕੇ ਨਾ ਗੁਰੂ ਦੇ ਤੀਰ ਕਿਤੇ ਵੱਜ ਜਾਵੇ, ਆਪਾਂ ਤਾਂ ਅਧਿਕਾਰੀ ਨਹੀਂ ਹਾਂ, ਫਿਰ ਸਤਿਸੰਗ ਜਿਹੜਾ ਸਿੱਖ ਹੈ ਅਤੇ ਮੁੜ ਕੇ ਫਿਰ ਕਿਤੇ ਮਨ ਦੌੜੇਗਾ ਨਹੀਂ। ਜਦੋਂ ਆਵਾਜ਼ ਮਾਰੀ ਅੰਦਰੋਂ ਬੋਲਿਆ, ਕਹਿੰਦੇ ਭਾਈ, ਮਹਾਰਾਜ ਕਹਿਣ ਲੱਗੇ ਸੱਜਣ ਠੱਗ ਨੂੰ, ਕਹਿੰਦੇ ਸੱਜਣ, ਕਹਿੰਦੇ ਹੁਣ ਦੱਸ। ਅਤੇ ਸਤਿਸੰਗ ਜੀ, ਇਹ ਗੁਰੂ ਦੀ ਦ੍ਰਿਸ਼ਟੀ ਹੈ, ਇਹ ਗੁਰੂ ਘਰ ਹੈ। ਜਿਹਦੇ ਬਾਅਦ ਕੋਈ ਵਿਦਵਾਨ ਕਹਿੰਦਾ ਹੈ, ਕਹਿੰਦੇ ਬੁਰਿਆਂ ਨਾਲ ਬੁਰਿਆਈ ਕਰਨੀ, ਮਾਫ਼ ਕਰਨ ਕੀ ਸਿਆਣੇ। ਕਹਿੰਦੇ ਬੁਰਾਈ ਦੇ ਨਾਲ ਬੁਰਿਆਂ ਦੇ ਨਾਲ ਬੁਰਿਆਈ ਕਰਨੀ ਤਾਂ ਸਾਰਾ ਸੰਸਾਰ ਹੀ ਜਾਣਦੇ ਨੇ, ਕਿਉਂਕਿ ਆਪਾਂ ਕਰਮ ਦਾ ਪ੍ਰਤੀਕਰਮ ਕਰਦੇ ਹਾਂ, ਵੀ ਇਹਨੇ ਮੇਰਾ ਬੁਰਾ ਕੀਤਾ, ਮੈਂ ਇਹਦਾ ਬੁਰਾ ਕਰਦਾ। ਆਪਾਂ ਕਰਮ ਨਹੀਂ ਕਰਦੇ, ਆਪਾਂ ਕਰਦੇ ਹਾਂ ਪ੍ਰਤੀਕਰਮ, ਵੀ ਕਰਮ ਦਾ ਪ੍ਰਤੀਕਰਮ ਹੈ, ਵੀ ਇਹਨੇ ਮੇਰਾ ਕੀਤਾ, ਮੈਂ ਇਹਦਾ ਕਰੂੰਗਾ, ਆਪਣਾ ਕਿਸੇ ਨੇ ਭਲਾ ਕੀਤਾ, ਮੈਂ ਉਹਦਾ ਭਲਾ ਕਰ ਦੂੰ। ਪਰ ਗੁਰਸਿੱਖੀ ਤਾਂ ਬੜੀ ਉੱਚੀ ਹੈ, ਖੰਨਿਓ ਤਿੱਖੀ ਹੈ, ਇੱਥੇ ਬੁਰਾ ਭਲਾ ਨਹੀਂ। ਇੱਥੇ ਤਾਂ ਮਹਾਰਾਜ ਕਹਿੰਦੇ ਸ਼ੰਕ ਪਾਏਗਾ, ਕਹਿੰਦੇ ਸ਼ੰਕਾ ਮਨੋਂ ਮਿਟਾਏ ਕੇ, ਸ਼ੰਕਾ ਨਹੀਂ ਕਰਨਾ। ਇੱਥੇ ਤਾਂ ਕੋਈ ਮਰਜ਼ੀ ਆਵੇ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣੇ ਆਈ। ਇੱਥੇ ਤਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਜਾਂਦਾ, ਜਿਹੜਾ ਕੋਈ ਦੁਸ਼ਮਣ ਬਣ ਕੇ ਆਉਂਦਾ ਨਾ, ਅਤੇ ਉਹਨੂੰ ਵੀ ਉਹਦਾ ਰੂਪ ਵੇਖਿਆ ਜਾਂਦਾ। ਇਹ ਐਸੀ ਸਾਧ ਸੰਗਤ ਜੀ ਜਿਹੜੀ ਗੁਰਮਤ ਹੈ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਜਦੋਂ ਸਾਧ ਸੰਗਤ ਜੀ ਗੁਰੂ ਕਹਿੰਦੇ ਬੁਰਿਆਂ ਨਾਲ ਬੁਰਿਆਈ ਕਰਨੀ, ਮਾਫ਼ ਕਰਨ ਕੀ ਸਿਆਣੇ, ਪਰ ਕਹਿੰਦੇ ਅਤੇ ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਤਾਂ ਗੁਰੂ ਸਾਹਿਬ ਦੀ ਰੀਤੀ ਹੈ, ਅਤੇ ਬੁਰਿਆਂ ਨੂੰ ਵੀ ਅਤੇ ਮਹਾਰਾਜ ਨੇ ਨੇਕ ਬਣਾਉਣਾ, ਕਿਉਂਕਿ ਕਹਿੰਦੇ ਹਲਦੀ ਪਿਲੱਤਣ ਨਾ ਤਜੈ। ਜਿਹੜੀ ਹਲਦੀ ਹੈ, ਕਹਿੰਦੇ ਉਹ ਕਿੰਨਾ ਮਰਜ਼ੀ ਉਹਨੂੰ ਹਲਦੀ ਨੂੰ ਧੋ ਲਓ, ਜੇ ਉਹਦਾ ਪੀਲਾ ਪਾਣਾ ਨਾ, ਉਹਦਾ ਉਹ ਰੰਗ ਹੈ ਪੀਲਾ, ਉਹ ਛੱਡਦੀ ਨਹੀਂ। ਕਹਿੰਦੇ ਖਟਰ ਛੱਡੇ ਨਾ ਅੰਬ, ਅੰਬ ਕਹਿੰਦੇ ਕਿਹਾ ਜਿਹਾ ਮਰਜ਼ੀ ਹੋਵੇ, ਥੋੜ੍ਹਾ ਬਹੁਤ ਉਹਦੇ ਖੱਟਾ ਰਸ ਹੁੰਦੇ ਹੀ ਹੈ, ਇਹ ਪ੍ਰਮਾਣ ਦਿੱਤਾ ਹੈ। ਕਹਿੰਦੇ ਹਲਦੀ ਪਿਲੱਤਣ ਨਾ ਤਜੈ, ਖਟਰ ਛੱਡੇ ਨਾ ਅੰਬ, ਕਹਿੰਦੇ ਭਲਾ ਭਲਾਈ ਨਾ ਛੱਡੇ, ਵਿਛੂਆ ਛੱਡੇ ਨਾ ਡੰਗ। ਕਹਿੰਦੇ ਵਿਛੂ ਦਾ ਸਵਾਇ ਡੰਗ ਮਾਰਨਾ, ਪਰ ਭਲਾ ਭਲਾਈ ਨਾ ਛੱਡੇ, ਜਿਹਨੇ ਭਲਾ ਕਰਮ ਕਰਨਾ ਹੈ ਉਹਦਾ ਕਰਮ ਹੈ ਪਰਪਕਾਰ ਕਰਨਾ, ਪਰਪਕਾਰ ਚਿਤਵਤੇ। ਸਤਿਗੁਰੂ ਮਹਾਰਾਜ ਕਹਿੰਦੇ ਹੁਣ ਦੱਸ, ਤੂੰ ਝੂਠ ਬੋਲਦਾ ਸੀ। ਉਸੇ ਵੇਲੇ ਫਿਰ ਬਾਰਾਂ ਦੇ ਚਰਨਾਂ 'ਤੇ ਢਹਿ ਪਿਆ, ਸੱਜਣ ਠੱਗ ਚਰਨਾਂ 'ਤੇ ਢਹਿ ਪਿਆ। ਸਤਿਗੁਰੂ ਮਹਾਰਾਜ ਜੀ ਰੋਣ ਲੱਗ ਪਿਆ, ਅਤੇ ਮਹਾਰਾਜ ਕਿਰਪਾ ਕਰ ਦਿਓ, ਮੈਂ ਤਾਂ ਬੜਾ ਪਾਪੀ ਹਾਂ, ਮੇਰੇ ਤੋਂ ਬੜੀ ਭੁੱਲ ਹੋ ਗਈ। ਸਤਿਗੁਰੂ ਮਹਾਰਾਜ ਜੀ ਕਿਰਪਾ ਕੀਤੀ, ਫਿਰ ਸਾਧ ਸੰਗਤ ਜੀ, ਇਹ ਗੁਰੂ ਨਾਨਕ ਜੀ ਨੇ ਇੱਥੇ ਤੱਕੜੀ ਨਾਲ ਨਹੀਂ, ਇੱਥੇ ਗਲਵੱਕੜੀ ਦੇ ਨਾਲ ਫਿਰ ਗਾੜਨਾ ਲਾਇਆ ਜਾਂਦਾ ਹੈ। ਤੱਕੜੀ ਨਾਲ ਉਦੋਂ ਤੋਲੇ ਜਾਂਦੇ ਆ ਜਦੋਂ ਬੰਦਾ ਕਹਿੰਦਾ ਵੀ ਮੈਂ ਕੁਝ ਹਾਂ, ਮੇਰੀ ਕੁਝ ਹਸਤੀ ਹੈ। ਜਦੋਂ ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਫਿਰ ਇੱਥੇ ਤੱਕੜੀ ਨਹੀਂ, ਇੱਥੇ ਗਲਵੱਕੜੀ ਹੈ। ਕੰਠ ਲਾਏ ਅਗੁਣ ਸਮੇਟੇ ਦਇਆਲ ਪੁਰਖ ਬਖਸੰਦ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਜਾਦਾ, ਮਹਾਰਾਜ ਛੁਡਾਇਆ, ਕਹਿੰਦੇ ਫਿਰ ਸ਼ਬਦ ਗਾਈਏ। ਕਹਿੰਦੇ ਹੁਣ ਲੋਹਾ ਗਰਮ ਹੋਇਆ, ਇਹਤੇ ਹੁਣ ਸੱਟ ਮਾਰੀਏ। ਅਤੇ ਮਹਾਰਾਜ ਇੱਕੋ ਸ਼ਬਦ ਗਾਇਆ, ਅਤੇ ਉਹ ਗੁਰਬਾਣੀ ਸੂਹੀ ਰਾਗ ਵਿੱਚ ਮਹਾਰਾਜ ਉਚਾਰਨ ਕੀਤਾ ਸ਼ਬਦ। ਮਹਾਰਾਜ ਕਹਿੰਦੇ ਉਜਲ ਕਹਿਹਾ ਚਿਲਕਣ, ਘੁੱਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜਿਸ ਉਹ ਧੋਵਾਂ ਤਿਸ। ਉੱਜਲ ਕਹਿਹਾਂ, ਕਹਿਹਾਂ ਸਾਂਝੀ ਇੱਕ ਕਾਂਸੀ ਹੁੰਦੀ ਹੈ, ਇੱਕ ਧਾਤ ਹੈ ਜਿਵੇਂ ਪਿੱਤਲ ਚਾਂਦੀ ਸੋਨਾ, ਇੱਕ ਧਾਤ ਹੈ। ਉੱਜਲ ਕਹਿਹਾ ਚਿਲਕੜਾ ਅਤੇ ਮਹਾਰਾਜ ਨੇ ਸਮਝਾਇਆ ਸੱਜਣ ਠੱਗ ਨੂੰ, ਕਹਿੰਦੇ ਸੱਜਣ ਠੱਗ ਸੱਜਣਾ ਕਿ ਜਿਵੇਂ ਕਹਿਹਾਂ ਦਾ ਭਾਂਡਾ ਨਾ ਅਤੇ ਬੜਾ ਚਿਲਕੜਾ ਹੁੰਦਾ ਉੱਪਰੋਂ ਬੜਾ ਸਾਫ਼ ਲੱਗਦਾ, ਉਹਨੂੰ ਜਿੰਨਾ ਆਪਾਂ ਰਗੜੀ ਜਾਵਾਂਗੇ, ਕਹਿੰਦੇ ਉੱਜਲ ਕਹਿਹਾ ਚਿਰਕਣਾ ਘੋਟਮ, ਘੋਟਮ ਕਿ ਰਗੜ ਨਾਲ ਕਾਲੜੀ ਮਸ, ਮਸ ਨੂੰ ਸ਼ਾਹੀ ਦਾ, ਕਹਿੰਦੇ ਓਨੀ ਉਹ ਤੋਂ ਕਾਲਸ ਨਿਕੜੀ ਜਾਵੇਗੀ, ਓਨੀ ਉਹ ਕਾਲਾ ਹੱਥਾਂ ਨੂੰ ਕਾਲਾ ਕਰੇਗਾ। ਕਹਿੰਦੇ ਤੇਰੀ ਵੀ ਇਹ ਹਾਲਤ ਹੋ ਰਹੀ ਹੈ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਜਿਵੇਂ ਨਾ ਮਿੱਟੀ ਦਾ ਕੱਚਾ ਭਾਂਡਾ ਹੁੰਦਾ, ਕੱਚੇ ਭਾਂਡੇ ਨੂੰ ਇੱਕ ਵਾਰੀ ਜੂਠਾ ਹੋ ਜਾਵੇ ਨਾ, ਕੱਚੇ ਭਾਂਡੇ ਨੂੰ ਮੂੰਹ ਲਾ ਦੇ ਜੂਠਾ ਹੋ ਜਾਂਦਾ ਕਿਉਂਕਿ ਮਾਂਜ ਨਹੀਂ ਹੁੰਦਾ ਉਹ। ਕਹਿੰਦੇ ਇਸੇ ਤਰ੍ਹਾਂ ਉਹ ਵੀ ਇਹਨੂੰ ਵੀ ਇਹੀ ਮੰਨਿਆ ਸਾਤਰਾਂ ਦੇ ਵਿੱਚ ਕਹਿਹਾਂ ਦੇ ਭਾਂਡੇ ਨੂੰ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਸੱਜਣ ਸੇਈ ਨਾਲ ਮੈਂ ਚੱਲਦਿਆ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਕਹਿੰਦੇ ਸੱਜਣਾ, ਕਹਿੰਦੇ ਸੱਜਣ ਤਾਂ ਉਹ ਹੁੰਦੇ ਆ ਜਿੱਥੇ ਲੇਖਾ ਮੰਗੀਏ, ਜੋ ਨਾਲ ਜਾਣ ਪ੍ਰਲੋਕ ਦੇ ਵਿੱਚ। ਕਹਿੰਦੇ ਉਹ ਗੁਰੂ ਦੇ ਕੋਲੋਂ ਤੂੰ ਇਹ ਮਤ ਲੈਣਾ ਲੈਣੀ ਕਰ, ਗੁਣ ਤੇ ਨਾਮ ਪ੍ਰਾਪਤ ਹੋਏ, ਸਾਚੀ ਬਾਣੀ ਸੂਚਾ ਹੋਏ ਅਤੇ ਮਹਾਰਾਜ ਸ਼ਬਦ ਉਚਾਰਨ ਕੀਤਾ, ਕੋਠੇ ਮੰਡਪ ਬਾੜੀਆਂ ਪਾਸੋਂ ਚਿੱਤ ਵੀ ਆਹ, ਅਤੇ ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀ ਆਹ, ਜਿਵੇਂ ਕਹਿੰਦੇ ਕੋਈ ਮਹਿਲ ਮਾੜੀਆਂ ਚੰਗੇ ਚੰਗੇ ਚਿੱਤ ਵੀ ਆਹ, ਉਹਦੀ ਚਿੱਤਰਕਾਰੀਆਂ ਕਰ ਲਵੇ, ਵਿੱਚ ਕੋਈ ਰਹਿਣ ਵਾਲਾ ਨਾ ਹੋਵੇ ਨਾ, ਉਹ ਫਿਰ ਉਹ ਢਹਿ ਜਾਂਦੀਆਂ ਨੇ। ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀ ਆਹ, ਵਿੱਚੋਂ ਖਾਲੀ ਨੇ। ਕਹਿੰਦੇ ਇਸੇ ਤਰ੍ਹਾਂ ਤੋਂ ਉੱਪਰੋਂ ਤਾਂ ਇਹ ਜਿਹੜਾ ਹੈ ਸੰਤਾਂ ਵਾਲਾ ਲਿਬਾਸ ਪਾਇਆ ਹੋਇਆ, ਪਾਪ ਕਰਨਾ ਬੜਾ ਮਾੜਾ, ਬਹੁਤ ਮਾੜਾ ਪਾਪ ਕਰਮ ਕਰਨਾ। ਮਹਾਰਾਜ ਕਹਿੰਦੇ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ ਧਰਮ ਰਾਏ, ਜਿਵੇਂ ਮਧਾਣੀ ਦੁੱਧ ਰਿੜਕ ਰਿੜਕਦੇ ਆ, ਕਹਿੰਦੇ ਔਂ ਧਰਮ ਰਾਏ ਫਿਰ ਔਂ ਰਿੜਕਦਾ ਪਾਪੀਆਂ ਨੂੰ, ਕਰਦੇ ਹਾਏ ਹਾਏ, ਫਿਰ ਜੀ ਪਛਤਾਉਂਦਾ ਹੈ। ਪਾਪ ਕਰਨਾ ਬੜਾ ਮਾੜਾ ਹੈ, ਪਰ ਸਾਧ ਸੰਗਤ ਜੀ ਕੋਈ ਸੰਤ ਬਣ ਕੇ ਨਾ ਪਾਪ ਕਰੇ, ਧਰਮਕ ਲਿਬਾਸ ਪਾ ਕੇ ਪਾਪ ਕਰੇ, ਇਹ ਤਾਂ ਬਹੁਤ ਹੀ ਮਾੜਾ ਨਾ, ਕਿਉਂਕਿ ਕਿਸੇ ਦੇ ਧਾਰਮਿਕ ਲਿਬਾਸ ਪਾਇਆ ਹੋਇਆ ਅਤੇ ਉਹਨੇ ਧਾਰਮਿਕ ਬਾਣਾ ਪਾਇਆ ਹੋਇਆ, ਆਪਣੇ ਆਪ ਨੂੰ ਧਰਮੀ ਕਹਾਉਂਦਾ ਅਤੇ ਉਹ ਤਾਂ ਲੋਕ ਭੁਲੇਖਾ ਖਾ ਜਾਂਦੇ ਆ ਵੀ ਇਹ ਧਰਮੀ ਹੈ। ਕਿਸੇ ਦਾ ਵਿਸ਼ਵਾਸਘਾਤ ਕਰਨਾ ਬਹੁਤ ਵੱਡਾ ਪਾਪ ਹੈ। ਅਤੇ ਮਹਾਰਾਜ ਕਹਿੰਦੇ ਭਾਈ, ਕਹਿੰਦੇ ਇਸੇ ਤਰ੍ਹਾਂ ਹੀ ਤਾਂ ਉੱਪਰੋਂ ਬੜੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਨੇ ਅਤੇ ਇੱਥੇ ਸਰਾਹ ਬਣਾਈ ਹੋਈ ਹੈ ਅਤੇ ਆਪਣੇ ਸਰੀਰ 'ਤੇ ਚਿੱਟੇ ਕੱਪੜੇ ਪਾਏ ਹੋਏ ਨੇ, ਪਰ ਅੰਦਰੋਂ ਤੁਰ ਖਾਲੀ ਹੈ। ਅਤੇ ਮਹਾਰਾਜ ਕਹਿੰਦੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁਟਕੁੜ ਜੀਆ ਖਾਵਣੇ ਬੱਗੇ ਨਾ ਕਹੀ ਹਨ। ਕਹਿੰਦੇ ਬੱਗਾ ਬੱਗੇ ਕੱਪੜੇ, ਜਿਵੇਂ ਬਗਲਾ ਰਹਿੰਦੇ ਨਾ ਅਤੇ ਪਾਣੀ ਦੇ ਕੰਢੇ 'ਤੇ, ਸਰੋਵਰਾਂ ਦੇ ਕੰਢੇ 'ਤੇ ਉਹ ਡੱਡੀਆਂ ਖਾਂਦਾ, ਮੱਛੀਆਂ ਖਾਂਦਾ। ਘੁਟਕੁੜ ਜੀਆਂ ਖਾਵਣੇ ਬੱਗੇ ਨਾ ਕਹੀ ਹਨ, ਕਹਿੰਦੇ ਉਹ ਬਗਲੇ ਨਹੀਂ ਜਿਹੜੇ ਧਾਰਮਿਕ ਲਿਬਾਸ ਪਾ ਕਰਕੇ ਕਹਿੰਦੇ ਜੀਵਾਂ ਦਾ ਘਾਤ ਕਰਦੇ ਹੈ, ਧੋਖਾ ਕਰਦੇ ਹੈ, ਕਹਿੰਦੇ ਉਹ ਤਾਂ ਇਸ ਤਰ੍ਹਾਂ ਹਨ ਜਿਵੇਂ ਬਗਲੇ ਜਿਹੜੇ ਨੇ ਉਹ ਮੱਛੀਆਂ ਖਾਂਦੇ ਹੈ। ਤੇਰਾ ਵੀ ਇਹ ਕੰਮ ਹੈ, ਤੇਰੀ ਵੀ ਇਹ ਕਿਰਤ ਹੈ। ਫਿਰ ਮਹਾਰਾਜ ਕਹਿੰਦੇ ਜਿਹੜਾ ਹੈ ਸਿੰਬਲ ਦਾ ਜਿਹੜਾ ਰੁੱਖ ਹੈ ਬੜਾ ਉੱਚਾ ਹੁੰਦਾ ਹੈ। ਸਿੰਬਲ ਸੁੱਖ ਤਾਂ ਸਰੀਰ ਮੈਂ ਜਨ ਦੇਖ ਭਲਨ, ਮੈਂ ਜਨ ਕਹਿੰਦੇ ਤੋਤੇ ਨੂੰ, ਕਹਿੰਦੇ ਤੋਤਾ ਸਿੰਬਲ ਰੁੱਖ ਸਰਾਏਰਾ ਆ ਦੀਰਘ ਅਚ ਮੁੱਤ, ਮੁੱਚ ਬੜਾ ਉੱਚਾ ਹੈ, ਉਹਦੇ ਫੁੱਲ ਵੀ ਬੜੇ ਸੋਹਣੇ ਲੱਗਦੇ ਹੈ, ਪਰ ਨਾ ਕਿਸੇ ਕੰਮ ਆਉਂਦੇ ਨਾ ਸੁਗੰਧੀ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਛੇ ਗੁਣ ਮੈਂ ਤੈ ਮਨ ਹਨ, ਕਹਿੰਦੇ ਮੈਂ ਜਨ ਦੇਖ ਭੁਲਨ, ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਭਾਈ ਜਿਹੜਾ ਹੈ ਤੇਰਾ ਸਰੀਰ ਤਾਂ ਤੂੰ ਆਪਣੇ ਆਪ ਨੂੰ ਉੱਪਰੋਂ ਬੜਾ ਸੋਹਣਾ ਬਣਿਆ ਫਿਰਦਾ, ਪਰ ਤੇਰੇ ਅੰਦਰ ਜਿਹੜੇ ਨੇ ਉਹ ਔਗੁਣਾਂ ਦਾ ਭਰਿਆ ਹੋਇਆ, ਕਹਿੰਦੇ ਇਹ ਦੀਪ ਲਿਖਾ ਖਾ ਜਾਂਦੇ ਆ। ਫਿਰ ਮਹਾਰਾਜ ਕਹਿੰਦੇ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਵੱਧਾ ਛੁੱਟੈ ਜਿੱਤ। ਸੱਜਣ ਫਿਰ ਚਰਨਾਂ 'ਤੇ ਢਹਿ ਪਿਆ। ਮਹਾਰਾਜ ਕਹਿੰਦੇ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਕਹਿੰਦੇ ਕੋਈ ਸਿਆਣਪਾ ਨਹੀਂ, ਕੋਈ ਹੋਰ ਕਿਸੇ ਦੁਨਿਆਵੀ ਬੰਦੇ ਨੇ ਚਾਕਰੀਆਂ ਅਤੇ ਸਿਆਣਪਾਂ ਕਰਨੀਆਂ ਚੰਗਿਆਈਆਂ। ਮਹਾਰਾਜ ਕਹਿੰਦੇ ਨਾਨਕ ਨਾਮ ਸੰਭਾਲ ਤੂੰ, ਕਹਿੰਦੇ ਸੱਜਣਾ ਪਰਮਾਤਮਾ ਦੇ ਨਾਮ ਦੀ ਸੰਭਾਲਣਾ ਕਰ, ਫਿਰ ਤੂੰ ਤੂੰ ਹੀ ਤੇਰੀ ਚਾਕਰੀ ਕੀਤੀ ਤਾਂ ਹੀ ਸਫਲ ਹੈ ਤੇਰੀਆਂ, ਫਿਰ ਚੰਗਿਆਈਆਂ ਇਹ ਜਿਹੜੇ ਸ਼ੁਭ ਜਿਹੜੇ ਮਾੜੇ ਕਰਮ ਨੇ ਫਿਰ ਇਹ ਚੰਗਿਆਈਆਂ ਵਿੱਚ ਬਦਲ ਜਾਣਗੇ। ਪਾਣੀ ਤਾਂ ਉਹੀ ਹੈ, ਭਾਖੜਾ ਦਾ ਪਾਣੀ ਉਹੀ ਹੈ ਕਿ ਜਦੋਂ ਤੋਂ ਰਾਜਸਥਾਨ ਵਿੱਚ ਜਾਂਦਾ ਹੈ ਉੱਥੇ ਕਿੰਨੀਆਂ ਖੇਤੀਆਂ ਹਰੇ ਭਰੇ ਖੇਤ ਹੋ ਜਾਂਦੇ ਹੈ, ਅਤੇ ਮਾਰੂਥਲ ਵਿੱਚ ਜਾ ਕੇ ਵੀ ਉੱਥੇ ਜਿਹੜੀ ਖੇਤੀ ਹੁੰਦੀ ਹੈ ਉਹ ਪਾਣੀ ਦੇ ਨਾਲ। ਪਰ ਜੇ ਕਿਤੇ ਉਹ ਪਾਣੀ ਸਾਧ ਸੰਗਤ ਜੀ ਕਿਤੇ ਆਪ ਮਹਾਰਾ ਹੋ ਜਾਵੇ, ਫਿਰ ਉਹ ਜਿਹੜਾ ਉਹ ਪਾਣੀ ਹੈ ਉਹ ਸਾਧ ਸੰਗਤ ਜੀ ਸਾਰੀ ਸੰਸਾਰ ਉਬਲਿਆ ਹੈ, ਜਿੱਥੇ ਵੀ ਪਾਣੀ ਜਾਏਗਾ ਤਬਾਹੀ ਲਿਆ ਦੇਗਾ। ਜਦੋਂ ਮਰਿਆਦਾ ਵਿੱਚ ਆ ਕੇ ਫਿਰ ਸੁੱਖ ਦਿੰਦਾ। ਜਿਹੜੀ ਅਗਨੀ ਹੈ ਜਦੋਂ ਚੁੱਲ੍ਹੇ ਵਿੱਚ ਬਲਦੀ ਹੈ ਸੁੱਖ ਦਿੰਦੀ ਹੈ, ਜੇ ਕਿਤੇ ਅੱਗ ਚੁੱਲ੍ਹੇ ਤੋਂ ਬਾਹਰ ਬਲ ਜਾਵੇ ਨਾ, ਆਪ ਮਹਾਰੀ ਹੋ ਜਾਵੇ, ਸੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਹਰੇਕ ਬੰਦੇ ਕੋਲ ਸ਼ਕਤੀ ਤਾਂ ਹੈ, ਜਦੋਂ ਸ਼ਕਤੀ ਪੂਰੇ ਗੁਰੂ ਤੋਂ ਬਗੈਰ ਕਿਤੇ ਕੁਰਾਹੇ ਪਿਆ ਹੈ, ਉਹ ਸੰਸਾਰ ਦਾ ਬੁਰਾ ਕਰਦਾ ਹੈ, ਪਾਪ ਕਰਮ ਕਰਦਾ ਹੈ। ਜਦੋਂ ਕਿਤੇ ਗੁਰੂ ਮਿਲ ਜਾਵੇ ਫਿਰ ਉਹੀ ਜਿਵੇਂ ਸਿੱਧੇ ਰਸਤੇ ਪੈ ਕੇ ਸ਼ੁਭ ਕਰਮ ਕਰਦਾ, ਫਿਰ ਉਹੀ ਸੱਜਣ ਮਾਰਾ ਕਹਿੰਦੇ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ, ਤੂੰ ਵੱਧਾ ਛੁੱਟੇ ਚਿੱਤ। ਕਹਿੰਦੇ ਸੱਜਣਾ ਤੂੰ ਕਹਿੰਦੇ ਨਾਮ ਦੀ ਸੰਭਾਲਣਾ ਕਰ, ਫਿਰ ਤੇਰੀਆਂ ਇਹ ਚੰਗਿਆਈਆਂ ਵੀ ਤੇਰੇ ਜਿਹੜੇ ਔਗਣ ਨੇ ਉਹ ਚੰਗਿਆਈਆਂ ਵਿੱਚ ਬਦਲ ਜਾਣਗੇ, ਤੇਰੇ ਸ਼ੁਭ ਗੁਣ ਆ ਜਾਣਗੇ। ਫਿਰ ਸਾਧਸੰਗ ਜੀ ਉਹੀ ਸੱਜਣ ਠੱਗ ਫਿਰ ਸੰਤ ਬਣ ਗਿਆ। ਫਿਰ ਉੱਥੇ ਧਰਮਸ਼ਾਲ ਲਾ ਲਈ, ਧਰਮਸ਼ਾਲ ਦੇ ਵਿੱਚ ਫਿਰ ਲੰਗਰ ਚਲਾਇਆ, ਆਏ ਗਏ ਦੀ ਸੇਵਾ ਕਰਦਾ ਹੈ, ਉਹਦੀ ਮੁੱਠੀ ਚਾਪੀ ਕਰਦਾ। ਇਹ ਪੂਰੇ ਗੁਰੂ ਦੀ ਕਿਰਪਾ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਵੇਂ ਕਹਿੰਦੇ ਜੀਵ ਜਿਹੜਾ ਹੈ, ਕਹਿੰਦੇ ਇਹ ਸਲੋਕ ਵਿੱਚ ਆਉਂਦਾ ਹੈ, ਅਤੇ ਜਿਵੇਂ ਜਿਹੜੀ ਬੱਚੀ ਹੈ ਪੇਕੇ ਘਰ ਵਿੱਚ ਜਾਂਦੀ ਹੈ, ਸਹੁਰੇ ਘਰ ਵਿੱਚ ਉਹ ਜੇ ਉਹਦੇ ਕੋਲ ਸ਼ੁਭ ਗੁਣ ਨੇ ਤਾਂ ਜਾ ਕੇ ਸਤਿਕਾਰ ਹਾਸਲ ਹੁੰਦਾ, ਸਤਿਕਾਰ ਪ੍ਰਾਪਤ ਹੁੰਦਾ। ਭਾਈ ਗੁਰਦਾਸ ਦੂਜਾ ਪ੍ਰਮਾਣ ਦਿੰਦੇ ਹੈ, ਜਿਵੇਂ ਕਹਿੰਦੇ ਕੋਈ ਵਪਾਰ ਕਰਨ ਵਾਸਤੇ ਜਾਂਦਾ, ਕੁਛ ਖੱਟ ਕੇ ਲੈ ਕੇ ਆਉਂਦਾ ਅਤੇ ਉਹਦਾ ਸਤਿਕਾਰ ਹੁੰਦਾ। ਅੱਗੇ ਭਾਈ ਗੁਰਦਾਸ ਜੀ ਫਿਰ ਕਹਿੰਦੇ ਹਨ, ਕਹਿੰਦੇ ਜੈਸੇ ਤੋਂ ਸੰਗਰਾਮ ਸਮੇਂ, ਕਿ ਸੰਗਰਾਮ ਕਹਿੰਦੇ ਯੁੱਧ ਦਾ ਮੈਦਾਨ ਜਿੱਥੇ ਕਿ ਦੁਸ਼ਮਣ ਨਾਲ ਲੜਾਈ ਹੋ ਰਹੀ ਹੈ, ਜੈਸੇ ਕਹਿੰਦੇ ਸੰਗਰਾਮ ਸਮੇਂ ਕਹਿੰਦੇ ਰਣ ਮੈਂ ਇਕੱਲੋ ਜਾਏ, ਕੋਈ ਇਕੱਲੀ ਚਲਾ ਜਾਵੇ, ਕਹਿੰਦੇ ਜੀਤ ਆਵੇ ਸੋਈ ਸੂਰੋ ਸੁਭਟ ਬਖਾਨੀ ਹੈ, ਜਿਹਨੂੰ ਆਪਾਂ ਕਹਿੰਦੇ ਸਵਾ ਲੱਖ। ਜਿਵੇਂ ਦਸਵੇਂ ਪਾਤਸ਼ਾਹ ਨੇ ਸਵਾ ਲੱਖ ਇੱਕ ਨੂੰ ਲੜਾਇਆ ਸਵਾ ਲੱਖ ਦੇ ਨਾਲ, ਕਹਿੰਦੇ ਜੈਸੇ ਸੰਗਰਾਮ ਸਮੇਂ ਯੁੱਧ ਮੈਂ ਇਕੱਲੋ ਜਾਏ, ਕਹਿੰਦੇ ਜੀਤ ਆਏ ਸੋਈ ਸੂਰੋ ਸੁਭਟ ਬਖਾ, ਉਹਨੂੰ ਸੂਰਮਾ ਕਹਿੰਦੇ ਹੈ, ਜਾਂ ਜਿੱਤ ਕੇ ਆਵੇ। ਇਹ ਸੰਸਾਰ ਵਿੱਚ ਆਪਾਂ ਇਸੇ ਤਰ੍ਹਾਂ, ਆਪਾਂ ਵੀ ਇੱਥੇ ਯੁੱਧ ਕਰਨ ਵਾਸਤੇ ਆਏ ਹਾਂ। ਬਾਦ ਬੰਚਨ ਬੰਚਨ ਢੇਰ ਭੇਰੀਆਂ, ਮਹੱਲੇ ਫੈਂਦੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ ਗੁਰੂ ਥਾਪੀ ਦਿੱਤੀ ਕੰਡ ਜੀਓ। ਇਹ ਸੰਸਾਰ ਵਿੱਚ ਸਾਧਸੰਗ ਜੀ ਜਿਹੜੇ ਆਪਾਂ ਵੀ ਜਿਤਨੇ ਆਏ, ਇੱਥੇ ਯੁੱਧ ਹੋ ਰਿਹਾ ਵਿਸ਼ੇ ਵਿਕਾਰਾਂ ਦੇ ਨਾਲ, ਔਗੁਣਾਂ ਦੇ ਨਾਲ, ਅਤੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਅਤੇ ਨਿਹੱਥੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਪੂਰਾ ਗੁਰੂ ਆਪਣੇ ਉੱਪਰ ਹੱਥ ਰੱਖ ਦੇਵੇ, ਫਿਰ ਸੰਸਾਰ ਤੋਂ ਜੀਵ ਜਿੱਤ ਕੇ ਜਾਂਦਾ ਹੈ। ਅਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਭਾਈ, ਕਹਿੰਦੇ ਮਾਨਸ ਜਨਮ ਪਾਏ ਗੁਰ ਸ਼ਰਨ ਜਾਏ, ਕਹਿੰਦੇ ਮਨੁੱਖਾ ਦੇਹੀ ਪੜ ਕੇ ਕਹਿੰਦੇ ਜਿਹੜਾ ਸਿੱਖ ਹੈ ਗੁਰੂ ਦੀ ਸ਼ਰਨ ਵਿੱਚ ਆ ਜਾਵੇ। ਕਹਿੰਦੇ ਸਾਧ ਸੰਗ ਮਿਲ ਗੁਰਦੁਆਰ ਪਹਿਚਾਨੀਏ, ਕਹਿੰਦੇ ਸਾਧ ਸੰਗਤ ਵਿੱਚ ਆ ਕੇ ਗੁਰੂ ਦਾ ਦੁਆਰਾ ਪਹਿਚਾਣ ਲਵੇ, ਗੁਰੂ ਦੇ ਦੁਆਰਾ ਆਪਣੇ ਆਪੇ ਦੀ ਪਹਿਚਾਣ ਕਰ ਲਵੇ। ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਕਿੱਥੋਂ ਆਇਆ ਹੈ, ਕਿੱਥੇ ਤੇ ਜਾਣਾ, ਆਪਣੇ ਆਪੇ ਦੀ ਪਹਿਚਾਣ ਕਰ ਲਵੇ। ਅਤੇ ਸਾਧਸੰਗ ਜੀ ਇਹ ਪੂਰੇ ਗੁਰੂ ਦੀ ਸੰਗਤ ਵਿੱਚੋਂ ਆਪਾਂ ਨੂੰ ਮਿਲੇਗਾ। ਅਤੇ ਜਿਹੜਾ ਆਪਣਾ ਸਰੀਰ ਹੈ, ਸਥੂਲ ਸਰੀਰ ਹੈ ਆਪਣਾ, ਇਹਦੇ ਵਿੱਚ ਇੱਕ ਹੋਰ ਸਰੀਰ ਹੈ, ਉਹਨੂੰ ਸੂਖਮ ਕਹਿੰਦੇ ਹੈ, ਉਹ ਤੋਂ ਅੱਗੇ ਇੱਕ ਹੋਰ ਉਹਨੂੰ ਕਹਿੰਦੇ ਕਾਰਨ ਸਰੀਰ। ਆਪਣੇ ਵਿੱਚ ਤਿੰਨ ਸਰੀਰ ਨੇ, ਇੱਕ ਤਾਂ ਇਹ ਦੇਹ ਹੈ, ਇਹਦੇ ਅੱਗੇ ਇੱਕ ਹੋਰ ਦੇਹ ਹੈ, ਉਹ ਤੋਂ ਅੱਗੇ ਇੱਕ ਹੋਰ ਦੇਹ ਹੈ, ਉਸ ਦੇਹ ਤੋਂ ਅੱਗੇ ਆਪਣਾ ਨਿੱਜ ਸਰੂਪ ਹੈ, ਜਿਹਨੂੰ ਮਹਾਰਾਜ ਕਹਿੰਦੇ ਆਤਮਾ ਪ੍ਰਾਤਮਾ ਇੱਕ ਹੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ। ਅਤੇ ਗੁਰੂ ਦੇ ਕੋਲੋਂ ਗਿਆਨ ਲੈ ਕਰਕੇ ਅਤੇ ਸਾਧ ਸੰਗ ਮਿਲ ਗੁਰਦੁਆਰ ਪਹਿਚਾਨੀਏ, ਜਿਹੜੇ ਗੁਰੂ ਦੇ ਦੁਆਰੇ 'ਤੇ ਆ ਕੇ ਗੁਰੂ ਸ਼ਬਦ ਦੇ ਲੜ ਲੱਗ ਕਰਕੇ, ਅਤੇ ਸਾਧ ਸੰਗ ਜੀ ਫਿਰ ਆਪਣੇ ਦੀ ਖੋਜ ਕਰਦੇ ਹੈ। ਅਪ ਤਨ ਕਾ ਜੋ ਕਰੇ ਵਿਚਾਰ, ਅਤੇ ਜਮ ਕੰਕਰ ਨਹੀਂ ਕਰੇ ਖੁਆਰ, ਜਿਹੜੇ ਆਪਣੇ ਆਪੇ ਦੀ ਖੋਜ ਕਰਦੇ ਹੈ। ਸਭ ਕਿਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਨ ਭੁਲਾਹੀ, ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਗੁਰੂ ਦੇ ਸ਼ਬਦ ਦੀ ਟੇਕ ਲੈ ਕਰਕੇ ਅਤੇ ਅੰਦਰੋਂ ਹੀ ਆਪਣੇ ਖੋਜ ਕਰਕੇ ਗੁਰਦੁਆਰ ਪਹਿਚਾਨੀ, ਆਪਣੇ ਆਪੇ ਦੀ ਪਹਿਚਾਣ ਆਪਾਂ ਲੈਣੀ ਹੈ। ਫਿਰ ਉਹਦੀ ਬਾਤ ਮਹਾਰਾਜ ਕਹਿੰਦੇ ਨੇ, ਗੁਰਮੁਖ ਲਾਹਾ ਲੈ ਗਏ ਮਨਮੁਖ ਤਿੱਲੇ ਮੂਲ ਗਵਾਏ ਜੀਓ, ਜਿਹੜੇ ਮਨਮੁਖ ਨੇ ਕਹਿੰਦੇ ਆਪਣਾ ਮੂਲ ਵੀ ਗਵਾ ਲੈਂਦੇ ਹੈ, ਜਿਹੜੇ ਗੁਰਮੁਖ ਨੇ ਉਹ ਲਾਹਾ ਲੈ ਕੇ ਜਾਂਦੇ ਹੈ। ਆਪ ਗੁਰਮੁਖ ਸਾਰੇ ਮਾਈ ਭਾਈ ਗੁਰਮੁਖ ਹੋ, ਜੋ ਨਿਤਨੇਮ ਅਨੁਸਾਰ ਆ ਕੇ ਲਾਹੇ ਲੈਂਦੇ ਹੋ, ਗੁਰ ਸ਼ਬਦ ਦੀ ਵਿਚਾਰ ਨਾਲ ਸੁਣ ਕਰਕੇ ਆਪਣੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕੀਤਾ ਹੈ। ਸਮਾਂ ਸਮਾਪਤ ਹੈ। ਸੋ ਸਾਧ ਸੰਗਤ ਜੀ ਸ਼ਾਮ ਦੇ ਵਕਤ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੋ ਸਲੋਕ ਉਚਾਰਨ ਕੀਤੇ ਹੋਏ ਨੇ, ਭੋਗ ਦੇ ਸਲੋਕ। ਉਹਨਾਂ ਦੇ ਅੱਜ ਕੋਈ ਜੋ ਕਈ ਸਾਲਾਂ ਤੋਂ ਲੜੀਵਾਰ ਕਥਾ ਚੱਲ ਰਹੀ ਸੀ, ਅੱਜ ਸ਼ਾਮ ਦੇ ਵਕਤ 6 ਵਜੇ ਤੋਂ ਲੈ ਕਰਕੇ 8 ਵਜੇ ਤੱਕ ਅਤੇ 9ਵੇਂ ਮਹਲੇ ਸਲੋਕਾਂ ਦੀ ਸਤਸੰਗ ਜੀ ਕਥਾ ਹੋਣੀ ਹੈ। ਅਤੇ ਮਹਾਂਪੁਰਸ਼ਾਂ ਨੇ ਕੱਲ੍ਹ ਵੀ ਆਪ ਜੀ ਨੂੰ ਸਾਰਾ ਪਿੱਛੋਂ ਜਿਹੜਾ ਇਤਿਹਾਸ ਸਰਵਣ ਕਰਵਾਇਆ, ਜੋ ਉਥਾਨਕਾ ਜੀ ਸਲੋਕਾਂ ਦੀ, ਉਹ ਉਥਾਨਕਾ ਦਾ ਜਿਹੜੀ ਕਥਾ ਹੈ ਕੱਲ੍ਹ ਹੋ ਚੁੱਕੀ ਹੈ। ਅਤੇ ਅੱਜ ਸ਼ਾਮ ਨੂੰ ਫੇਰ ਅਤੇ ਮਹਾਂਪੁਰਸ਼ਾਂ ਨੇ ਅਤੇ ਬਰਾਗਮਈ ਜਿਹੜੀ ਕਥਾ ਹੈ ਉਹ ਸਰਵਣ ਕਰਾਉਣੀ ਹੈ। ਸੋ ਸਾਰੀਆਂ ਸੰਗਤਾਂ ਨੇ ਆਪ ਅਤੇ ਆਪਣੇ ਸੰਬੰਧੀਆਂ ਨੂੰ ਲੈ ਕੇ ਆਉਣ ਦੀ ਖੇਚਲਾ ਕਰਨੀ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਜੋ ਪਾਵਨ ਬਚਨ ਹਨ ਅਤੇ ਸਤਸੰਗ ਜੀ, ਇਹਦੇ ਨਾਲ ਜੀਵਨ 'ਚ ਤਬਦੀਲੀ ਆਉਂਦੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਜਿਹੜੇ ਬਚਨ ਹਨ, ਮਹਾਰਾਜ ਕਹਿੰਦੇ ਨਾ ਮੈਂ ਯੋਗ ਨਾ ਧਿਆਨ ਚਿੱਤ ਲਾਇਆ, ਕਿ ਨਾ ਮੈਂ ਕੋਈ ਯੋਗ ਕੀਤਾ, ਨਾ ਮੈਂ ਧਿਆਨ ਕਰਿਆ, ਨਾ ਦਾਨ ਕੀਤਾ, ਨਾ ਪੁੰਨ ਕੀਤਾ, ਕੀ ਕੀਤਾ? ਕਹਿੰਦੇ ਬਿਨ ਬਰਾਗ ਨਾ ਛੂਟ ਸਮਾਇਆ। ਬਿਨਾਂ ਬਰਾਗ ਤੋਂ ਇਹ ਸੰਸਾਰ ਦਾ ਜਿਹੜਾ ਸੰਸਾਰ ਦੇ ਕਰਮਕਾਂਡ ਨੇ, ਜਿਹੜੇ ਸੰਸਾਰ ਦੇ ਨਾ ਫੁਰਨੇ ਹੈ, ਔਗਣ ਨੇ, ਇਹ ਖੜਾ ਨਹੀਂ ਛੱਡਦੇ। ਨਾ ਮੈਂ ਯੋਗ ਨਾ ਧਿਆਨ ਚਿੱਤ ਲਾਇਆ, ਬਿਨ ਬਰਾਗ ਨਾ ਛੂਟ ਸਮਾਇਆ। ਬਿਨਾਂ ਬੈਰਾਗ ਤੋਂ ਇਹ ਛੁਟਕਾਰਾ ਨਹੀਂ ਹੁੰਦਾ ਔਗਣਾਂ ਤੋਂ। ਸੋ ਬਰਾਗ ਨੂੰ ਪੈਦਾ ਕਰਨ ਵਾਸਤੇ ਇਹ ਕਥਾ ਹੈ। ਸੋ ਨੌਵੇਂ ਪਾਤਸ਼ਾਹ ਮਹਾਰਾਜ ਦੀ ਜੋ ਬਾਣੀ ਹੈ ਸਾਰੀ ਬਰਾਗਮਾਨ ਹੈ, ਬਰਾਗਬਈ ਬਾਣੀ ਹੈ। ਇਸ ਕਰਕੇ ਸ਼ਾਮ ਦੇ ਵਕਤ ਫਿਰ ਲਾਹੇ ਲੈਣੇ ਜੀ, ਇੱਥੇ ਹੀ ਸਮਾਪਤੀ ਹੈ। ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪੁੱਲਾਂ ਹੋ ਗਈਆਂ ਹੋਣਗੀਆਂ ਜੀ, ਇੱਥੇ ਹੀ ਸਮਾਪਤੀ ਹੈ। ਹੋਈਆਂ ਪੁੱਲਾਂ ਦੀ ਖਿਮਾ ਕਰਨੀ ਜੀ।